ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਜੇ ਮੋਹਾ ਕਾ ਕਰਮ ਹੈ ਕਰ ਮੋਹੇ ਪਿਤਰੀ ਦੇ, ਅੱਗੇ ਵਸਤ ਸਿਜਾਣੀ ਹੈ ਪਿਤਰੀ ਚੋਰ ਕਰੇ। ਵੱਡੀਆ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆਂ ਦੇ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੇ ਸਰੂਪ, ਗੁਰਤਾ ਗੱਦੀ ਤੇ ਬਿਰਾਜਮਾਨ ਪ੍ਰਤੱਖ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ ਦਾ ਸਦਕਾ ਸ਼ੋ ਘਰ ਅਸਥਾਨ ਵਿਖੇ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਦਾ ਪ੍ਰਸੰਗ ਵਾਰ ਆਸਾ ਵਿਚੋਂ 472 ਅੰਗ ਉਪਰ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਹਨ। ਆਸਾ ਦੀ ਵਾਰ ਬਹੁਤ ਤਿੱਖੇ ਸ਼ਬਦ ਵਰਤੇ ਗਏ ਹਨ। ਭਾਵੇਂ ਕਿਸੇ ਵੀ ਕਿੱਤੇ ਨਾਲ ਕੋਈ ਮਨੁੱਖ ਕੰਮ ਸੰਬੰਧ ਰੱਖਦਾ ਹੈ ਅਤੇ ਉਸ ਕੰਮ ਨੂੰ ਕਰਦਾ ਹੋਇਆ ਜੇ ਉਹ ਧੋਖਾਧੜੀ, ਬੇਈਮਾਨੀ, ਝੂਠ ਫਰੇਬ ਕਰਦਾ ਹੈ, ਤਾਂ ਗੁਰੂ ਸਾਹਿਬ ਨੇ ਇਹਦੇ ਇਸ ਬਾਣੀ ਵਿਚ ਆਸਾ ਕੀ ਵਾਰ ਵਿਚ ਉਹਨੂੰ ਆਪਣੇ ਅੱਖਰਾਂ ਦਾ ਸ਼ਿਕਾਰ ਬਣਾਇਆ ਹੈ ਔਰ ਉਹਨੂੰ ਸਿੱਧੇ ਰਸਤੇ ਤੇ ਤੋਰਿਆ ਹੈ ਕਿ ਅਸਲੀਅਤ ਜਿਹੜੀ ਹੈ ਉਹ ਕੀ ਹੈ, ਅਸਲੀ ਰਸਤਾ ਕਿਹੜਾ ਹੈ। ਗਰੀਬ ਨਵਾਜ ਜੀ ਫਰਮਾਉਂਦੇ ਹਨ,
ਸਲੋਕ ਮਹੱਲਾ ਪਹਿਲਾ। ਜੇ ਮੋਹਾ ਕਾ ਕਰਮ ਹੈ ਕਰ ਮੋਹੇ ਪਿਤਰੀ ਦੇ।
ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਤੇ ਅੱਜ ਵੀ ਚੱਲਦੇ ਇੱਕ ਪ੍ਰਪੰਚ ਦੇ ਵਿਚ ਸੰਬੰਧ ਵਿਚ ਗੱਲ ਕੀਤੀ ਹੈ ਜਿਹੜੇ ਆਮ ਤੌਰ ਤੇ ਸ਼ਰਾਧ ਚੱਲਦੇ ਨੇ। ਸ਼ਰਾਧਾਂ ਦੇ ਵਿਚ ਗੁਜਰੇ ਹੋਏ ਜੋ ਚੜਾਈ ਕਰ ਗਏ ਬਜ਼ੁਰਗ ਨੇ, ਉਨ੍ਹਾਂ ਨਿਮਿਤ ਕਈ ਲੋਕ ਪੰਡਤਾਂ ਨੂੰ ਸੱਦ ਕੇ ਪ੍ਰਸ਼ਾਦਾ ਛਕਾਉਂਦੇ ਸੀ, ਹੋਰ ਉਨ੍ਹਾਂ ਨੂੰ ਦਾਨ ਕਰਦੇ ਸੀ ਤੇ ਉਹ ਫਿਰ ਪੰਡਤ ਜੀ ਕਹਿ ਦਿੰਦੇ ਸੀ ਕਿ ਜੋ ਤੁਸਾਂ ਸਾਨੂੰ ਖਵਾਇਆ ਹੈ ਇਹ ਤੁਹਾਡੇ ਬਾਪੂ ਤੱਕ ਅੱਗੇ ਪਹੁੰਚ ਜਾਏਗਾ। ਜਿਹੜੇ ਕੱਪੜੇ ਤੁਸੀਂ ਸਾਨੂੰ ਪਵਾਓਗੇ ਇਹ ਕੱਪੜੇ ਤੁਹਾਡੀ ਮਾਤਾ ਤੱਕ ਪਹੁੰਚ ਜਾਣਗੇ। ਇਸ ਤਰ੍ਹਾਂ ਦੀ ਗੱਲ ਚੱਲਦੀ ਸੀ। ਅਸਲ ਵਿਚ ਹਰ ਇਕ ਚੀਜ਼ ਦੇ ਦੋ ਪੱਖ ਹੁੰਦੇ ਨੇ। ਇਕ ਤਰੀਕਾ ਬਣਾਇਆ ਗਿਆ ਸੀ ਕਿ ਅਗਲੀ ਦੁਨੀਆਂ ਦੇ ਵਿਚ, ਅਗਲੇ ਥਾਂ ਦੇ ਵਿਚ ਜਿਹੜਾ ਸਤਸੰਗਤ ਦੀ ਅਸਥੂਲ ਚੀਜ਼ ਨਹੀਂ ਜਾਂਦੀ, ਜੇ ਉਹ ਹੀ ਚੀਜ਼ਾਂ ਉਨ੍ਹਾਂ ਦੀ ਯਾਦ ਵੀ ਕਿਸੇ ਐਸੇ ਲੋੜਵੰਦ ਗਰੀਬ ਨੂੰ ਛਕਾਇਆ ਜਾਏ ਜਿਹੜਾ ਅਸੀਸ ਦੇ ਦੇਵੇ ਤੇ ਅਸੀਸ ਅੱਗੇ ਜ਼ਰੂਰ ਚੱਲੀ ਜਾਂਦੀ ਹੈ। ਦੋ ਚੀਜ਼ਾਂ ਨੇ, ਅਸੀਸ ਤੇ ਬਦ ਅਸੀਸ। ਜਿਹੜੀ ਅਸੀਸ ਹੈ, ਜਦੋਂ ਕੋਈ ਵੀ ਆਪਣਾ ਬਜ਼ੁਰਗ ਗੁਜ਼ਰ ਗਿਆ ਉਹਦੇ ਲਈ ਲੰਗਰ ਲਾਉਣਾ ਮਾੜਾ ਨਹੀਂ, ਪਾਠ ਕਰਵਾਉਣਾ ਮਾੜਾ ਨਹੀਂ, ਪਰ ਉਹਦੇ ਨਾਲ ਨਾਲ ਜੇ ਉਹ ਲੰਗਰ ਜਿਹੜਾ, ਉਹ ਭੋਜਨ ਜਿਹੜਾ ਹੈ ਗਰੀਬ ਕਿਸੇ ਨੂੰ ਮਿਲੇ, ਅਰਦਾਸ ਵੀ ਅੱਗੇ ਜਾਂਦੀ ਹੈ, ਅਸੀਸ ਵੀ ਅੱਗੇ ਜਾਂਦੀ ਹੈ। ਪਰ ਇਹ ਪੰਡਿਤ ਲੋਕ ਜਿਹੜੇ ਨੇ ਪ੍ਰਪੰਚ ਕਰਦੇ ਸੀ ਕਿ ਜੋ ਸਾਨੂੰ ਦਿਓਗੇ ਇਥੋਂ ਤੱਕ ਵੀ ਮੱਝਾਂ ਗਾਵਾਂ ਵੀ ਅੱਗੇ ਪਹੁੰਚਾ ਦਿੰਦੇ ਸੀ, ਏਡੀਆਂ ਭਾਰੀਆਂ। ਇੱਕ ਤੇ ਹੁੰਦਾ ਵੀ ਖੀਰ ਖਾਧੀ ਤੇ ਉਹ ਕਹਿਣਾ ਵੀ ਅੱਗੇ ਚਲੇ ਜਾਣ, ਉਹ ਕਹਿੰਦੇ ਵੀ ਮੱਝ ਗਾਂ ਵੀ ਦਿਓਗੇ ਤੇ ਜੋ ਮਰਜ਼ੀ ਦਿਓਗੇ ਤੁਹਾਡੇ ਅਗਲੇ ਗੁਜ਼ਰੇ ਹੋਏ ਨੂੰ ਚੜਾਈ ਕਰ ਗਿਆ ਜੋ ਬਜ਼ੁਰਗ ਹੈ ਤੁਹਾਡਾ ਉਹਨੂੰ ਮਿਲ ਜਾਏਗੀ। ਤਾਂ ਗੁਰੂ ਸਾਹਿਬ ਉਥੇ ਇਕ ਗੱਲ ਕਹਿ ਰਹੇ ਨੇ ਕਿ ਜੇ ਇਹ ਮੰਨ ਲਿਆ ਵੀ ਜਾਏ ਕਿ ਇਸ ਤਰ੍ਹਾਂ ਕੁਝ ਹੁੰਦਾ ਹੈ, ਤਾਂ ਫਿਰ ਜੇ ਮੁਹਾਕਾ, ਮੁਹਾਕਾ ਦਾ ਮਤਲਬ ਹੈ ਚੋਰ, ਜੇ ਇੱਕ ਬੰਦਾ ਆਪ ਚੋਰ ਹੈ, ਚੋਰੀ ਕਰਦਾ, ਚੋਰੀ ਦਾ ਮਤਲਬ ਕੀ ਹੈ ਕਿ ਕਿਸੇ ਦਾ ਹੱਕ ਖੋਹਦਾ, ਘੱਟ ਤੋਲਦਾ ਹੈ, ਤੇ ਜਿਆਦਾ ਪੈਸੇ ਲੈਂਦਾ ਹੈ ਜਾਂ ਹੋਰ ਆਪਣੇ ਭਰਾ ਦਾ ਹੱਕ ਖਾ ਜਾਂਦਾ ਹੈ ਜਾਂ ਦਾਜ ਦੇ ਵਿਚ ਦਾਜ ਮੰਗ ਕੇ ਲੈਂਦਾ ਹੈ ਕਿਸੇ ਦਾ ਖੂਨ ਪਸੀਨਾ ਜਿਹੜਾ ਉਹ ਖਾਂਦਾ ਹੈ ਤਾਂ ਜੇ ਉਹ ਚੋਰ ਵਰਗਾ ਬੰਦਾ ਜਿਹੜਾ ਹੈ ਜੇ ਮੁਹਾਕਾ ਘਰ ਮੋਹੇ ਜੇ ਕਿਸੇ ਦਾ ਘਰ ਮੋਹੇ ਮੈਨੇ ਚੋਰੀ ਕਰਦਾ ਭਾਵ ਠੱਗੀ ਮਾਰਦਾ ਹੈ ਘਰ ਮੋਹੇ ਤੇ ਘਰ ਮੋਹ ਕੇ ਮੋਹੇ ਦਾ ਮਤਲਬ ਠੱਗਣਾ ਚੋਰੀ ਕਰਨਾ ਪਿਤਰੀ ਦੇ ਆਪਣੇ ਗੁਜਰੇ ਹੋਏ ਬਜੁਰਗਾਂ ਦੇ ਪਿਤਰਾਂ ਦੇ ਨਿਮਿਤ ਜੇ ਪੰਡਤਾਂ ਨੂੰ ਦਾਨ ਕਰਦਾ ਹੈ
ਅੱਗੇ ਵਸਤ ਸਜਾਣੀ ਹੈ ਪਿਤਰੀ ਚੋਰ ਕਰੇ
ਮਹਾਰਾਜ ਕਹਿੰਦੇ ਫਿਰ ਅੱਗੇ ਜਾ ਕੇ ਤੇ ਵਸਤੂਆਂ ਪਹਿਚਾਣੀਆਂ ਜਾਂਦੀਆਂ ਨੇ ਵੀ ਇਹ ਕਿੱਥੋਂ ਆਈ ਇਹ ਫਲਾਣੀ ਚੀਜ਼ ਉੱਥੇ ਤੇ ਸਭ ਕੁਝ ਸ਼ੀਸ਼ੇ ਵਾਂਗੂ ਦਿਸਦਾ ਫਿਰ ਅੱਗੇ ਵਸਤ ਸਜਾਣੀ ਹੈ ਉਹ ਚੀਜ਼ ਪਹਿਚਾਣੀ ਜਾਣੀ ਹੈ ਵੀ ਇਹ ਤੇ ਕਿਸੇ ਠੱਗ ਨੇ ਦਾਨ ਕੀਤਾ ਤੇ ਦਾਨ ਅੱਗੇ ਆ ਗਿਆ ਤੇ ਫਿਰ ਉਥੇ ਜਿਹੜੇ ਪਿੱਤਰ ਬੈਠੇ ਹੋਏ ਨੇ ਮਹਾਰਾਜ ਕਹਿੰਦੇ ਉਹ ਵੀ ਚੋਰ ਬਣ ਜਾਣਗੇ
ਵੱਡੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ
ਫਿਰ ਜਿਹੜਾ ਵਿੱਚ ਦਲਾਲ ਹੁੰਦਾ ਹੈ ਸੌਦਾ ਕਰਾਉਣ ਵਾਲਾ ਪੰਡਿਤ ਜਿਹੜਾ ਹੈ ਕਹਿੰਦੇ ਫਿਰ ਉਸ ਦਲਾਲ ਦੇ ਵੀ ਹੱਥ ਵੱਡੇ ਜਾਣੇ ਕਿਉਂਕਿ ਜਿਹਨੇ ਝੂਠ ਬੋਲਿਆ ਜਿਹਨੇ ਗਲਤ ਥਾਂ ਤੋਂ ਇਹ ਸਾਰਾ ਕੁਝ ਲਿਆ ਹੈ ਮੁਸਫੀ ਇਹ ਕਰੇ ਵੀ ਤੂੰ ਇਸ ਤਰ੍ਹਾਂ ਦਾ ਮੁਨਸਫ ਹੈ ਤੂੰ ਇਸ ਤਰ੍ਹਾਂ ਦਾ ਵਿਚੋਲਾ ਹੈ ਇਹ ਤੂੰ ਕੰਮ ਕਰਨਾ ਵੀ ਇਹਨਾਂ ਨੂੰ ਤੂੰ ਕਦੀ ਸਮਝਾਇਆ ਹੀ ਨਹੀਂ ਕਿ ਸਿੱਧੇ ਰਾਹ ਤੇ ਚੱਲਣਾ ਚਾਹੀਦਾ ਸਿੱਧੇ ਮਾਰਗ ਤੇ ਚੱਲਣਾ ਚਾਹੀਦਾ ਠੱਗੀ ਠੋਰੀ ਨਹੀਂ ਕਰਨੀ ਚਾਹੀਦੀ ਉਸ ਪੰਡਿਤ ਦੇ ਉਸ ਬੰਦੇ ਦੇ ਵੀ ਜਿਹੜਾ ਵਿੱਚ ਝੂਠ ਬੋਲ ਕੇ ਇਸ ਤਰ੍ਹਾਂ ਦਾਨ ਲੈਂਦਾ ਹੈ ਉਹਦੇ ਵੀ ਹੱਥ ਵੱਡੇ ਜਾਂਦੇ ਹਨ
ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅੱਗੇ ਉਹ ਮਿਲਦਾ ਇੱਥੇ ਮਹਾਰਾਜ ਨੇ ਇਸ਼ਾਰਾ ਕਰਦਾ ਵੀ ਮਿਲ ਸਕਦਾ ਅੱਗੇ ਉਹ ਤਾਕਤ ਜਾਂਦੀ ਹੈ ਕਿਹੜੀ ਜੋ ਖੱਟੇ ਜੇ ਮਨੁੱਖ ਦਸਾਂ ਨਹੁੰਾਂ ਦੀ ਕਿਰਤ ਕਰਕੇ ਘਾਲ ਕਰਦਾ ਤੇ ਉਹਦੇ ਵਿਚੋਂ ਦਸਵੰਧ ਕੱਢ ਕੇ ਦਿੰਦਾ ਉਹਦਾ ਪ੍ਰਭਾਵ ਅੱਗੇ ਪੈਂਦਾ ਉਹਦੀ ਅਸੀਸ ਅੱਗੇ ਪੈਂਦੀ ਹੈ ਕੀਤੀ ਹੋਈ ਅਰਦਾਸ ਕੀਰਤਨ ਜਿਹੜਾ ਹੈ ਵਿਚਾਰ ਹੈ ਬਾਣੀ ਦਾ ਪਾਠ ਜੇ ਕੋਈ ਅਰਦਾਸ ਕਰੇ ਤਾਂ ਅੱਗੇ ਪਹੁੰਚਦਾ ਹੈ
ਮਹੱਲਾ ਪਹਿਲਾ
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ
ਜੋ ਜੋ ਰੂਹ ਸਿਰ ਨਾਵਣੀ ਆਵੇ ਵਾਰੋ ਵਾਰ
ਗਰੀਬ ਨਵਾਜ ਜੀ ਇੱਥੇ ਸਮਾਜ ਦੇ ਵਿਚ ਸਾਰੇ ਆਏ ਵਹਿਮ ਜਿਹੜੇ ਪਖੰਡ ਸੀ ਉਹਨਾਂ ਨੂੰ ਤੋੜ ਰਹੇ ਨੇ ਇੱਥੇ ਸ਼ਬਦ ਵਰਤਿਆ ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ ਜੋ ਇਸਤਰੀ ਨੂੰ ਮਹੀਨੇ ਬਾਅਦ ਮੈਸੇਜ ਆਉਂਦਾ ਮਾਹਵਾਰੀ ਆਉਂਦੀ ਹੈ ਉਹਦੇ ਸਬੰਧ ਵਿਚ ਕਹਿ ਰਹੇ ਨੇ ਜਿਉਂ ਜੋਰੂ ਮੈਨੇ ਸਾਧ ਸੰਗਤ ਜੀ ਇਸਤਰੀ ਸਿਰ ਨਾਵਣੀ ਇਹਨੂੰ ਕਿਉਂ ਕਹਿੰਦੇ ਨੇ ਸਿਰ ਨਾਵਣੀ ਦਾ ਮਤਲਬ ਇਹ ਹੁੰਦਾ ਸੀ ਕਿ ਜਦੋਂ ਉਹ ਚਾਰ ਦਿਨ ਆ ਕੇ ਜਿਹੜੀ ਮਾਹਵਾਰੀ ਸੀ ਉਹ ਹਟ ਜਾਂਦੀ ਸੀ ਤਾਂ ਫਿਰ ਉਹ ਜਿਹੜੀਆਂ ਬੀਬੀਆਂ ਨੇ ਸਿਰੋਂ ਨਹਾਉਂਦੀਆਂ ਯਾਨੀ ਕਿ ਕੇਸੀ ਇਸ਼ਨਾਨ ਕਰਦੀਆਂ ਪਵਿੱਤਰਤਾ ਵਾਸਤੇ ਤਾਂ ਉਹਦਾ ਨਾਂ ਸਿਰ ਨਹਾਵਣੀ ਪੈ ਗਿਆ ਵੀ ਅੱਜ ਇਹਨੇ ਹੁਣ ਸਿਰ ਨਹਾ ਲਿਆ ਵੀ ਠੀਕ ਹੋ ਗਿਆ ਆਵੇ ਵਾਰੋ ਵਾਰ ਇਹ ਤਾਂ ਫਿਰ ਅਗਲੇ ਮਹੀਨੇ ਫਿਰ ਆ ਜਾਣੀ ਮਹਾਰਾਜ ਕਹਿੰਦੇ ਨੇ ਇਹ ਤਾਂ ਕਿਸੇ ਨੂੰ ਆਈ ਰਹਿੰਦੀ ਹੈ ਇਸ ਤਰ੍ਹਾਂ ਬਚਨ ਕਰਦੇ ਹਨ
ਝੂਠੇ ਝੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ
ਇਸ ਤਰ੍ਹਾਂ ਜੂਠੇ ਦੇ ਮੁੱਖ ਤੇ ਜੂਠਾ ਵਸਦਾ ਯਾਨੀ ਕਿ ਜੇ ਇਸਤਰੀ ਨੂੰ ਆਈਏ ਤੇ ਪੁਰਸ਼ ਜਿਹੜਾ ਹੈ ਉਹਦੇ ਹੱਥੋਂ ਖਾਂਦਾ ਰੋਟੀ ਫਿਰ ਉਹ ਵੀ ਜੂਠਾ ਹੋ ਗਿਆ ਤੇ ਜੇ ਮੰਨ ਲਈਏ ਤਾਂ ਫਿਰ ਨਿਤ ਨਿਤ ਖੁਆਰੀ ਹੀ ਪੱਲੀ ਪੱਲੇ ਪਵੇਗੀ ਜੇ ਇਸ ਵਹਿਮ ਵਿਚ ਪੈ ਜਾਈਏ ਤਾਂ
ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ
ਮਹਾਰਾਜ ਕਹਿੰਦੇ ਸੁੱਚੇ ਕੇਵਲ ਉਹਨਾਂ ਨੂੰ ਨੀ ਕਹੀਦਾ ਜਿਹੜੇ ਆਪਣਾ ਪਿੰਡਾ ਸਰੀਰ ਧੋ ਕੇ ਬਹਿੰਦੇ ਨੇ ਇੱਥੇ ਰੁਕ ਕੇ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹਦਾ ਮਤਲਬ ਇਹ ਨਹੀਂ ਗੁਰੂ ਸਾਹਿਬ ਕਹਿ ਰਹੇ ਵੀ ਸਫਾਈ ਨਹੀਂ ਕਰਨੀ ਚਾਹੀਦੀ ਵੀ ਜੋ ਕੁਝ ਹੈ ਗੰਦ ਮੰਦ ਇਕੱਠਾ ਕਰਕੇ ਉਸੇ ਤਰ੍ਹਾਂ ਤੁਰੇ ਫਿਰਨਾ ਚਾਹੀਦਾ ਨਹੀਂ ਇਹਦਾ ਮਤਲਬ ਇਹ ਨਹੀਂ ਮਹਾਰਾਜ ਕਹਿੰਦੇ ਵਹਿਮ ਨਹੀਂ ਕਰਨਾ ਚਾਹੀਦਾ ਪਰ ਸਫਾਈ ਜ਼ਰੂਰ ਰੱਖਣੀ ਚਾਹੀਦੀ ਹੈ ਜਿਵੇਂ ਸਾਡੇ ਵਿਚ ਨਵੇਂ ਨਵੇਂ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਬਈ ਇਹ ਜਿਹੜਾ ਬੀਬੀਆਂ ਦੇ ਸਬੰਧ ਵਿਚ ਕਹਿੰਦੇ ਵੀ ਇਹ ਗ੍ਰੰਥੀ ਦੀ ਸੇਵਾ ਕਿਉਂ ਨਹੀਂ ਕਰ ਸਕਦੀਆਂ ਬਈ ਹੋਰ ਵੀ ਬੜੀ ਸੇਵਾ ਹੈ ਗ੍ਰੰਥੀ ਦੀ ਸੇਵਾ ਬੀਬੀਆਂ ਕਿਉਂ ਨਹੀਂ ਕਰਦੀਆਂ ਕਹਿੰਦੇ ਉਹਦਾ ਇੱਕੋ ਇਹ ਵੀ ਇੱਕ ਕਾਰਨ ਹੈ ਕਿ ਉਨ੍ਹਾਂ ਦਾ ਪਤਾ ਨਹੀਂ ਕਿ ਕਦੋਂ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਰੀਰਕ ਹਰਕਤ ਹੋ ਜਾਏ ਜਿਹਦੇ ਕਰਕੇ ਹੁਣ ਕਹਿਣਗੇ ਜੀ ਇਹ ਤਾਂ ਫਿਰ ਮਾੜੀ ਚੀਜ਼ ਹੋਈ ਗੁਰੂ ਸਾਹਿਬ ਨੇ ਤੇ ਇਸ ਚੀਜ਼ ਦਾ ਖੰਡਨ ਕੀਤਾ ਤੁਸੀਂ ਆਪਣੇ ਆਪ ਸੋਚੋ ਕਿ ਜੇ ਉਹ ਤਾਂ ਬੀਬੀ ਹੈ ਨਾ ਕਿਸੇ ਬੰਦੇ ਦੇ ਵੀ ਕਿਸੇ ਗ੍ਰੰਥੀ ਸਿੰਘ ਦੇ ਵੀ ਉਂਗਲ ਤੇ ਕੋਈ ਨਾ ਕੋਈ ਸੱਟ ਲੱਗ ਜਾਏ ਤੇ ਉਹਨੇ ਪੱਟੀ ਕਰਾਈ ਹੋਵੇ ਤੇ ਪੱਟੀ ਦੇ ਵਿਚੋਂ ਖੂਨ ਰਿਸਦਾ ਹੋਵੇ ਨਾ ਤੇ ਉਹ ਬੰਦਾ ਆਪਣੇ ਆਪ ਹੀ ਗੁਰੂ ਸਾਹਿਬ ਦੀ ਤਾਬਿਆ ਨਹੀਂ ਬਹਿੰਦਾ ਵੀ ਜੇ ਮੈਂ ਬਵਾਂਗਾ ਤੇ ਕਿਸੇ ਨਾ ਕਿਸੇ ਚੀਜ਼ ਨੂੰ ਮੇਰਾ ਖੂਨ ਲੱਗੇਗਾ ਚੌਰ ਸਾਹਿਬ ਨੂੰ ਜਾਂ ਹੋਰ ਕਿਤੇ ਲੱਗੇਗਾ, ਉਹ ਆਪਣੇ ਆਪ ਹੀ ਪਰਹੇਜ ਕਰ ਲੈਂਦਾ। ਫਿਰ ਉਹ ਜਿਹੜੀ ਪੱਟੀ ਹੈ ਉਹ ਕਈ ਥਾਵਾਂ ਤੇ ਗੰਦੇ ਮੰਦੇ ਥਾਵਾਂ ਤੇ ਲੱਗਦੀ, ਹੱਥ ਸੁੱਚੇ ਨਹੀਂ ਹੁੰਦੇ, ਉਹ ਆਪ ਹੀ ਪਾਸੇ ਹੋ ਜਾਂਦਾ ਵੀ ਮੈਂ ਨਹੀਂ ਮਹਾਰਾਜ ਦੀ ਤਾਬਿਆ ਬਹਿਣਾ। ਇਸੇ ਤਰ੍ਹਾਂ ਜਿਹੜੀਆਂ ਸਿਆਣੀਆਂ ਬੀਬੀਆਂ ਨੇ ਉਹ ਓਨੇ ਦਿਨ ਆਪ ਹੀ ਇਸ ਤਰ੍ਹਾਂ ਦੀ ਕਿਰਿਆ ਆਪਣੇ ਸਰੀਰ ਦੇ ਇਸ ਤਰ੍ਹਾਂ ਦੇ ਕੰਮ ਕਰਦੀਆਂ ਨੇ ਜਿਹਦੇ ਨਾਲ ਇਹ ਇੱਕ ਕੁਦਰਤੀ ਨਿਯਮ ਸੀ। ਪਰ ਸਾਡੇ ਜਿਹੜੇ ਜਿਹਨੂੰ ਕਹਿੰਦੇ ਆਪਾਂ ਕਹਿੰਦੇ ਬਾਂਦਰ ਸੈਨਾ ਵਾਲੀ ਕਹਿ ਲਓ ਇੱਕ ਤਰ੍ਹਾਂ ਨਾਲ ਵੀ ਛਾਲਾਂ ਮਾਰਨੀਆਂ ਨੇ ਇੱਕ ਰੁੱਖ ਤੋਂ ਦੂਜੇ ਤੇ ਪੂਛਾਂ ਅੜਾ ਕੇ ਵੀ ਇਸ ਤਰ੍ਹਾਂ ਦਾ ਗਿਆਨ ਦੇ ਕੇ ਲੋਕਾਂ ਵਿੱਚ ਰੌਲਾ ਪਵਾਈ ਜਾਣਾ, ਇਹ ਕੋਈ ਵਿਸ਼ਾ ਨਹੀਂ ਸੀ। ਆਪਣੇ ਆਪ ਹੀ ਉਹ ਜਿਹੜੀਆਂ ਬੀਬੀਆਂ ਨੇ ਸਿਆਣੀਆਂ ਨੇ ਉਹ ਅੱਜ ਵੀ ਪਰਹੇਜ ਕਰਦੀਆਂ ਨੇ ਵੀ ਜਦੋਂ ਸਾਡਾ ਸਰੀਰ ਪਰਮੇਸ਼ਰ ਨੇ ਇਸ ਤਰ੍ਹਾਂ ਦਾ ਦਿੱਤਾ ਹੈ ਤੇ ਸਾਨੂੰ ਆਪਣੇ ਸਰੀਰ ਦੀ ਕੁਦਰਤ ਨੂੰ ਬਣਤਰ ਨੂੰ ਪਹਿਚਾਨਣਾ ਚਾਹੀਦਾ ਵੀ ਕਿਵੇਂ ਦਾ ਹੈ, ਉਸ ਢੰਗ ਦੇ ਨਾਲ ਹੀ ਚੱਲਣਾ ਚਾਹੀਦਾ। ਇਹਦਾ ਅਰਥ ਇਹ ਨਹੀਂ ਕਿ ਸੁੱਚੇ ਸਰੀਰ ਨੂੰ ਸੁੱਚਾ ਨਹੀਂ ਕਰਨਾ, ਵਸਤਰ ਜਿਹੜੇ ਸਾਫ਼ ਨਹੀਂ ਪਾਉਣੇ, ਇਸ਼ਨਾਨ ਨਹੀਂ ਕਰਨਾ, ਨਹੀਂ। ਗੁਰੂ ਸਾਹਿਬ ਦੀ ਸੇਵਾ ਕਰਨ ਵੇਲੇ ਸਰੀਰ ਸ਼ੁੱਧ ਹੋਣਾ ਚਾਹੀਦਾ, ਪਵਿੱਤਰ ਹੋਣਾ ਚਾਹੀਦਾ ਹੈ। ਠੀਕ ਹੈ ਜੇ ਬੀਬੀ ਦਾ ਜੀ ਕਰਦਾ ਚੌਰ ਸਾਹਿਬ ਕਰੇ, ਪਾਠ ਕਰੇ, ਗੁਰੂ ਸਾਹਿਬ ਦੀ ਸੇਵਾ ਵੀ ਕਰ ਸਕਦੀ। ਮੇਰਾ ਮਤਲਬ ਇਹ ਨਹੀਂ ਕਿ ਮਹਾਰਾਜ ਦੀ ਸੇਵਾ ਪ੍ਰਕਾਸ਼ ਨਹੀਂ ਬੀਬੀ ਕਰ ਸਕਦੀ ਜਾਂ ਸੁਖ ਆਸਣ ਨਹੀਂ ਕਰ ਸਕਦੀ, ਪਰ ਉਹਦੇ ਤੋਂ ਪਹਿਲਾਂ ਆਪਣੇ ਸਰੀਰ ਨੂੰ ਚੈੱਕ ਕਰ ਲਿਆ ਵੀ ਮਹਾਰਾਜ ਦੇ ਕੋਲ ਤਾਂ ਸਾਰਾ ਕੁਝ ਜਿਹੜਾ ਹੈ ਇਹ ਸਰੀਰ ਪਵਿੱਤਰ ਹੋਣਾ ਚਾਹੀਦਾ ਹੈ, ਨਹਾਤਾ ਧੋਤਾ ਹੋਣਾ ਚਾਹੀਦਾ ਹੈ। ਪਰ ਸਾਡੇ ਵਿਚ ਅੱਜ ਕੱਲ ਮਤਲਬ ਇਹਨੂੰ ਬ੍ਰਾਹਮਣਵਾਦ ਕਹਿਣ ਲੱਗ ਪਏ ਨੇ। ਜੇ ਆਪਾਂ ਕੋਈ ਇਸ ਤਰ੍ਹਾਂ ਦੀ ਗੱਲ ਕਰੀਏ ਵੀ ਸਫਾਈ ਰੱਖੋ, ਸਾਡੇ ਵਾਸਤੇ ਸਿੱਖੀ ਇਹੀ ਹੈ ਵੀ ਇੱਕ ਉਂਗਲ ਮੂੰਹ ਵਿਚ ਪਾਈ ਹੋਵੇ ਤੇ ਦੂਜੀ ਗੁਰੂ ਗ੍ਰੰਥ ਸਾਹਿਬ ਦੇ ਚੌਰ ਨੂੰ ਫੜਿਆ ਹੋਵੇ ਦੂਜੇ ਹੱਥ ਨਾਲ ਤੇ ਕਹਿੰਦੇ ਆਹ ਸਿੱਖ ਸਭ ਤੋਂ ਵੱਡਾ, ਕਹਿੰਦੇ ਵਹਿਮ ਨਹੀਂ ਪਖੰਡ ਨਹੀਂ ਕਰਦਾ, ਇਹ ਭਲਾ ਸਿੱਖੀ ਹੈ। ਇਸ ਤਰ੍ਹਾਂ ਦੇ ਆਉਣਗੇ ਬਾਹਰੋਂ, ਪਹਿਲਾਂ ਤੇ ਆ ਕੇ ਸਾਧ ਸੰਗਤ ਜੀ ਚਲੋ ਬਾਹਰੋਂ ਤੇ ਹੱਥ ਧੋ ਲੈਂਦੇ ਨੇ, ਫਿਰ ਆ ਕੇ ਮੱਥਾ ਟੇਕਣ ਲੱਗਿਆਂ ਸਾਰੀ ਧਰਤੀ ਦੇ ਉੱਤੇ ਹੱਥ ਫੇਰ ਕੇ ਇਸ ਤਰ੍ਹਾਂ ਆਪਣੇ ਮੂੰਹ ਨੂੰ ਮਲਣਗੇ, ਫਿਰ ਉਹਦੇ ਤੋਂ ਬਾਅਦ ਜਾ ਕੇ ਪਿਛਲੇ ਪਾਸੇ ਫਿਰ ਕੀ ਕਰਨਗੇ ਵੀ ਅਸੀਂ ਚੌਰ ਕਰਨਾ ਹੈ, ਚੌਰ ਸਾਹਿਬ ਕਰਨਾ ਹੈ ਅਸੀਂ। ਇੱਕ ਉਥੋਂ ਲੈਣਗੇ ਇੱਕ ਹਜੂਰੀਆ ਤੇ ਹਜੂਰੀਆ ਚਲੋ ਉਹ ਵੀ ਕੋਈ ਵਿਰਲਾ ਵਿਰਲਾ ਹੀ ਪਾਉਂਦਾ ਤੇ ਜੇ ਹਜੂਰੀਆ ਪਾਇਆ ਤੇ ਜਿਹੜੀ ਯੂਨੀਫਾਰਮ ਹੈ ਜਿਹੜੀ ਡਰੈਸ ਹੈ ਉਹ ਚੌਰ ਕਰਨ ਵਾਲੀ ਨਹੀਂ ਹੈ। ਕਿਉਂ? ਕਿਉਂਕਿ ਕਮੀਜ਼ ਤੇ ਪੈਂਟ ਪਾਈ ਹੋਈ ਤੇ ਉੱਤੇ ਬੈਲਟ ਲਾਈ ਹੋਈ, ਤੁਸੀਂ ਆਪਣੇ ਆਪ ਸੋਚੋ ਵੀ ਜਿਹੜੀ ਬੈਲਟ ਦਿਸ ਰਹੀ ਹੈ ਜਦੋਂ ਤੁਸੀਂ ਬਾਥਰੂਮ ਜਾਂਦੇ ਹੋ, ਜਦੋਂ ਤੁਸੀਂ ਇਸ ਤਰ੍ਹਾਂ ਬਾਥਰੂਮ ਵਾਲੇ ਪਾਸੇ ਜਾਂਦੇ ਹੋ ਤੇ ਉਹਨੂੰ ਤੁਸੀਂ ਜਦੋਂ ਬਾਥਰੂਮ ਜਾਂਦੇ ਹੋ ਕਿਰਿਆ ਜਾਂਦੇ ਹੋ ਤੇ ਉਹ ਸਾਰੀ ਜਿਹੜੀ ਜੂਠੀ ਨਹੀਂ ਹੁੰਦੀ ਉਹਨੂੰ ਜੂਠੇ ਹੱਥ ਨਹੀਂ ਲੱਗਦੇ, ਫਿਰ ਉਸੇ ਥਾਂ ਤੇ ਸਾਡਾ ਉਹ ਜਿਹੜਾ ਹਜੂਰੀਆ ਲੱਗਦਾ ਉਸੇ ਥਾਂ ਤੇ ਜਦੋਂ ਚੌਰ ਕਰਨੇ ਉਹ ਸਾਰੀ ਬੈਲਟ ਨੂੰ ਲੱਗਦਾ। ਇਸ ਤਰ੍ਹਾਂ ਆਪਾਂ ਮਹਾਰਾਜ ਦੀ ਬੇਅਦਬੀ ਕਰਨੇ ਆ ਤਾਂ ਗੁਰੂ ਕੇ ਸਵਾਰਿਓ ਉਥੇ ਫਿਰ ਕੀ ਕਰਨਗੇ, ਆਪਣਾ ਮੋਬਾਇਲ ਕੱਢ ਕੇ ਰੱਖ ਦੇਣਗੇ, ਆਪਣੇ ਗੱਡੀ ਦੀਆਂ ਚਾਬੀਆਂ ਰੱਖ ਦੇਣਗੇ। ਇਹ ਭਲਾ ਕੋਈ ਗੁਰੂ ਸਾਹਿਬ ਨੂੰ ਚੌਰ ਕਰਨ ਦਾ ਤਰੀਕਾ ਜਾਂ ਤਾਬਿਆ ਬਹਿਣ ਦਾ ਤਰੀਕਾ? ਵਿਗਿਆਨ ਨੇ ਸਿੱਧ ਕਰ ਦਿੱਤਾ ਵੀ ਜਿੰਨੇ ਕੀਟਾਣੂ ਮੈਲੇ ਮੋਬਾਇਲ ਦੇ ਵਿਚ ਨੇ ਅੱਜ ਬੰਦੇ ਦੇ ਓਨੇ ਹੋਰ ਕਿਸੇ ਦੇ ਵਿਚ ਨਹੀਂ, ਕਿਉਂਕਿ ਮੈਂ ਇਸ ਤਰ੍ਹਾਂ ਦੇ ਵੀ ਲੋਕ ਵੇਖੇ ਨੇ ਜਿਹੜੇ ਮੋਬਾਇਲ ਸੁਣਦੇ ਉਥੇ ਖਲੋ ਕੇ ਨਾਲੇ ਬਾਥਰੂਮ ਕਰੀ ਜਾਂਦੇ ਨੇ ਨਾਲੇ ਮੋਬਾਇਲ ਸੁਣੀ ਜਾਂਦੇ ਨੇ, ਇਸ ਤਰ੍ਹਾਂ ਦੇ ਵੀ ਲੋਕ ਨੇ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਿਯਮ ਬਣਾਏ ਸਨ ਮਹਾਰਾਜ ਨੇ, ਤਾਂ ਹੀ ਇਹ ਸਾਰੇ ਥਾਵਾਂ ਦੇ ਉੱਤੇ ਸਿਖਾਇਆ ਜਾਂਦਾ ਸੀ ਵੀ ਜੇ ਤੁਸੀਂ ਗੁਰੂ ਸਾਹਿਬ ਦੀ ਸੇਵਾ ਕਰਨੀ ਏ। ਪਰ ਅੱਜ ਕੱਲ ਅਸੀਂ ਇਨ੍ਹਾਂ ਚੀਜ਼ਾਂ ਨੂੰ ਭੁੱਲ ਗਏ, ਇਸੇ ਕਰਕੇ ਖੁਆਰੀ ਹੋ ਰਹੀ ਏ ਤੇ ਪੱਲੇ ਕੁਝ ਨਹੀਂ ਪੈਂਦਾ। ਪਰ ਗੁਰੂ ਸਾਹਿਬ ਕਹਿੰਦੇ ਵੀ ਜੇ ਕੋਈ ਮਨੁੱਖ ਕਹੇ ਵੀ ਮੈਂ ਕੱਲੀ ਬਾਹਰਲੀ ਸੋਚ ਰੱਖ ਲੈਣੀ ਏ ਤੇ ਬਾਹਰਲੀ ਸੋਚ ਦੇ ਨਾਲ ਪਰਮੇਸ਼ਰ ਦੀ ਅੰਦਰਲੀ ਸੋਚ ਮਨੁੱਖ ਦੀ ਹੋ ਜਾਂਦੀ, ਉਹ ਨਾਮ ਤੋਂ ਬਿਨਾਂ ਨਹੀਂ ਹੁੰਦੀ। ਬਾਹਰਲੀ ਤਾਂ ਕੇਵਲ ਇੱਕ ਸਾਧਨ ਹੈ ਅੰਦਰਲੀ ਸੋਚ ਤੱਕ ਜਾਣ ਦਾ, ਜੇ ਸਿਮਰਨ ਕਰੇਗਾ ਤੇ ਤਾਂ ਅੰਦਰ ਸੁੱਚਾ ਹੋਣਾ। ਇਸ ਕਰਕੇ ਕਹਿੰਦੇ ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾਂ ਧੋਏ, ਜਿਹੜੇ ਕੇਵਲ ਆਪਣਾ ਸਰੀਰ ਧੋ ਕੇ ਬਹਿੰਦੇ ਹਨ।
ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ,
ਪਵਿੱਤਰ ਉਹ ਹੀ ਗਿਣੇ ਜਾਂਦੇ ਹਨ। ਸੁੱਚੇ ਉਨ੍ਹਾਂ ਨੂੰ ਕਹੀਦਾ ਜਿਨ੍ਹਾਂ ਦੇ ਮਨ ਵਿਚ ਪਰਮੇਸ਼ਰ ਵਸਿਆ, ਉਹਦਾ ਨਾਮ ਟਿਕ ਗਿਆ ਹੈ ਜੀ।
ਪੌੜੀ ਤੁਰੇ ਪਲਾਣੇ ਪਾਉਣ ਵੇਗ, ਹਰ ਰੰਗੀ ਹਰਮ ਸਵਾਰਿਆ।
ਗੁਰੂ ਸਾਹਿਬ ਇੱਥੇ ਉਨ੍ਹਾਂ ਲੋਕਾਂ ਦਾ ਜ਼ਿਕਰ ਕਰਦੇ ਧਨਾੜ ਲੋਕਾਂ ਦਾ ਜਿਹੜੇ ਪਰਮੇਸ਼ਰ ਨੂੰ ਭੁੱਲ ਚੁੱਕੇ ਨੇ ਸੰਸਾਰ ਦੇ ਪਦਾਰਥਾਂ ਦੀ ਹਉਮੈ ਦੇ ਵਿਚ। ਉਹ ਕਹਿੰਦੇ ਤੁਰੇ ਪਲਾਣੇ ਪਾਉਣ ਵੇਗ, ਤੁਰੇ ਮੈਨੇ ਘੋੜੇ, ਐਸੇ ਘੋੜੇ ਪਲਾਣੇ ਉਨ੍ਹਾਂ ਦੇ ਉੱਤੇ ਬੜੇ ਸੋਹਣੇ ਜੀਨ ਪਾਏ ਹੋਏ ਨੇ, ਤੇ ਪੌਣ ਵੇਗ, ਪੌਣ ਮੈਨੇ ਹਵਾ, ਵੇਗ ਮੈਨੇ ਸਪੀਡ, ਹਵਾ ਦੀ ਸਪੀਡ ਨਾਲ ਭੱਜਣ ਵਾਲੇ ਔਰ ਐਸੇ ਘੋੜੇ ਨੇ ਉਨ੍ਹਾਂ ਕੋਲ, ਹਰ ਰੰਗੀ ਹਰਮ ਸਵਾਰਿਆ, ਹਰਮ ਮੈਨੇ ਉੱਚੇ ਉੱਚੇ ਮਹਿਲ ਤੇ ਕੋਠੇ ਆਦਿਕ ਬੜੇ ਸੋਹਣੇ ਰੰਗਾਂ ਦੇ ਬਣਾਏ ਹਨ।
ਕੋਠੇ ਮੰਡਪ ਮਾੜੀਆ ਲਾਏ ਬੈਠੇ ਕਰਪਾ ਸਾਰਿਆ,
ਇਸ ਤਰ੍ਹਾਂ ਕੋਠੇ ਤੇ ਮੰਡਪ ਸ਼ਮਿਆਨੇ ਆਦਿਕ ਤੇ ਮਹਿਲ ਮਾੜੀਆਂ ਲਾ ਕੇ ਪਸਾਰ ਕਰਕੇ ਬੈਠੇ ਹਨ ਬਹੁਤ ਵੱਡਾ, ਤੇ ਉਹਨੂੰ ਵੇਖ ਵੇਖ ਕੇ ਹੱਸੀ ਆਉਂਦੇ ਹਨ ਕਮਲਿਆਂ ਵਾਂਗੂ।
ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ,
ਤੇ ਚੀਜ ਕਰਨ ਮਨ ਭਾਵਦੇ ਚੋਜ ਕਰਦੇ ਨੇ ਉਹਦੇ ਵਿਚ, ਬਸ ਉਹਨੂੰ ਹੀ ਵੇਂਦੇ ਨੇ ਵੀ ਆਹ ਬਣਾ ਲਿਆ ਜੀ, ਕੋਠੀ ਬਣਾ ਲਈ, ਵੀ ਭਲਾ ਤੂੰ ਸਿਰ ਤੇ ਚੁੱਕ ਕੇ ਲੈ ਜਾਣੀ ਨਾਲ, ਇਹ ਤਾਂ ਇੱਥੇ ਹੀ ਰਹਿਣਾ ਸਾਰਾ ਕੁਝ, ਜਿਹੜੀ ਨਾਲ ਜਾਣ ਵਾਲੀ ਚੀਜ਼ ਉਧਰ ਕਦੀ ਧਿਆਨ ਨਹੀਂ ਕੀਤਾ। ਇਸ ਤਰ੍ਹਾਂ ਚੋਜ ਕਰਦੇ ਨੇ, ਮਨ ਭਾਉਂਦੇ, ਅੰਦਰ ਸ਼ਰਾਬਾਂ ਪੀਂਦੇ, ਤੇ ਕਈਆਂ ਨੇ ਤੇ ਕਹਿੰਦੇ ਹੁਣ ਅੰਦਰ ਵਿਦੇਸ਼ ਵਿਚ ਮੈਂ ਸੁਣਿਆ ਵੀ ਵੱਡੇ ਵੱਡੇ ਬਾਰ ਵੀ ਬਣਾਏ ਹੋਏ ਨੇ, ਵੀਹ ਵੀਹ ਬੰਦੇ ਇਕੱਠੇ ਬਹਿ ਕੇ ਸ਼ਰਾਬ ਪੀ ਲੈਣ, ਏਡੇ ਏਡੇ ਵੱਡੇ ਮੇਜ਼ ਲਾਏ ਹੋਏ ਨੇ। ਇਹ ਹਾਲ ਬਣ ਗਿਆ ਸਾਡੀ ਸਿੱਖ ਕੌਮ ਦਾ, ਸ਼ਰਾਬ ਪੀਣਾ ਸਿੱਖ ਕੌਮ ਦੇ ਨਾਂ ਲੱਗ ਗਿਆ ਹੁੰਦਾ, ਜਿਵੇਂ ਚੀਜ਼ ਕਰਨ ਮਨ ਭਾਵਦੇ ਫਿਰ ਪੀਣਾ, ਤੇ ਫਿਰ ਉਥੇ ਸਾਰਿਆਂ ਨੇ ਇਕੱਠੇ ਨੱਚਣਾ, ਕੋਈ ਪਤਾ ਨੀ ਕੌਣ ਪਤੀ ਤੇ ਕੌਣ ਕਿਹਦੀ ਪਤਨੀ ਏ, ਬਸ ਸਾਰਾ ਕੁਝ ਹੀ ਆਲੂ ਗੋਭੀ ਦਾਲ ਸਾਰਾ ਕੁਝ ਰਲਾ ਦਿੱਤਾ ਇਨ੍ਹਾਂ ਨੇ, ਤਾਂ ਇਸ ਤਰ੍ਹਾਂ ਇਕੱਠਾ ਕਰਕੇ ਸਭ ਇਕੋ ਕੁਝ ਹੀ ਕਰਤਾ। ਇਸ ਕਰਕੇ ਕਹਿੰਦੇ ਚੋਜ ਕਰਦੇ ਨੇ ਮਨ ਭਾਉਂਦੇ, ਹਰ ਬੁੱਝਣ ਨਾਹੀ, ਪਰਮੇਸ਼ਰ ਦੇ ਨਾਮ ਨੂੰ, ਨਿਯਮ ਨੂੰ, ਪਰਮੇਸ਼ਰ ਦੇ ਨਾਮ ਨੂੰ, ਸਿਮਰਨ ਨੂੰ, ਬੰਦਗੀ ਨੂੰ, ਤੇ ਉਸ ਮਰਿਆਦਾ ਵਿਚ ਰਹਿਣਾ, ਇਹਨੂੰ ਬੁੱਝਦੇ ਨਹੀਂ। ਇਸ ਕਰਕੇ ਜੀਵਨ ਦੀ ਬਾਜੀ ਹਾਰ ਜਾਂਦੇ ਹਨ।
ਕਰ ਫੁਰਮਾਏ ਸਿਖਾਇਆ ਵੇਖ ਮਹਿਲਤ ਮਰਨ ਵਿਸਾਰਿਆ,
ਤੇ ਅੰਦਰ ਇੰਨਾ ਹੰਕਾਰ ਸੀ ਵੀ ਨੌਕਰਾਂ ਨੂੰ ਬੜੀ ਰੁੱਖੀ ਬੋਲੀ ਦੇ ਨਾਲ ਬੋਲ ਬੋਲ ਕੇ ਖਾਇਆ, ਜਦੋਂ ਪ੍ਰਸ਼ਾਦਾ ਖਾਣਾ ਨਾ, ਤੇ ਨੌਕਰ ਏ ਜਿਹੜਾ ਵੀ ਉਹ ਵੀ ਪਰਮੇਸ਼ਰ ਦਾ ਰੂਪ ਏ, ਉਹਨੂੰ ਪਿਆਰ ਨਾਲ ਨਹੀਂ ਕਹਿਣਾ ਵੀ ਲਿਆ ਭਾਈ ਮੈਨੂੰ ਪ੍ਰਸ਼ਾਦਾ ਦੇ ਦੇ, ਜੇ ਉਹ ਥੋੜਾ ਜਿਹਾ ਅੱਗੇ ਪਿੱਛੇ ਹੋ ਗਿਆ ਤੇ ਉਹਨੂੰ ਖਾਣ ਪੈ ਗਏ। ਇਹਨੂੰ ਕਹਿੰਦੇ ਕਰ ਫੁਰਮਾਇਸ਼ ਖਾਇਆ, ਉਹਦੇ ਗਲ ਪੈ ਗਏ। ਇਸ ਤਰ੍ਹਾਂ ਦੇ ਅਹੰਕਾਰੀ ਲੋਕ ਨੇ ਨਾਮ ਤੋਂ ਟੁੱਟੇ ਹੋਏ, ਵੇਖ ਮਹਿਲਤ ਸਾਰੇ ਪਦਾਰਥਾਂ ਨੂੰ ਤੇ ਘਰਾਂ ਨੂੰ ਗੱਡੀਆਂ ਨੂੰ ਵੇਖ ਕੇ ਮਰਨ ਵਿਸਾਰਿਆ, ਮਰਨਾ ਭੁੱਲ ਗਿਆ ਹੈ, ਨਾਮ ਚੇਤੇ ਨਹੀਂ ਆਉਂਦਾ।
ਜਰ ਆਈ ਜੋਬਨ ਹਾਰਿਆ,
ਜਰ ਆਈ ਬੁਢੇਪਾ ਆ ਗਿਆ ਤੇ ਜੋਬਨ ਚਲਾ ਗਿਆ, ਫਿਰ ਕੀ ਕਰੇਗਾ।
ਲੋਕ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਫਰਮਾਉਂਦੇ ਹਨ,
ਜੇ ਕਰ ਸੂਤਕ ਮੰਨੀ ਹੈ ਸਭ ਤੈ ਸੂਤਕ ਹੋਏ।
ਗੁਰੂ ਸਾਹਿਬ ਨੇ ਅੱਗੇ ਹੁਣ ਸੂਤਕ ਦਾ ਇੱਕ ਯਾਨੀ ਕਿ ਪ੍ਰਸੰਗ ਲਿਆ ਹੈ ਸਲੋਕ ਦੇ ਵਿਚ। ਸੂਤਕ ਦਾ ਅਰਥ ਹੁੰਦਾ ਵੀ ਮੈਲਾ ਹੋਣਾ, ਜਿਵੇਂ ਕਿਸੇ ਚੀਜ਼ ਦਾ ਚੀਜ਼ ਵਿਚ ਮੈਲ ਪੈ ਜਾਣੀ, ਵੀ ਉਹ ਜਿਹੜਾ ਭ੍ਰਿਸ਼ਟ ਹੋ ਜਾਣਾ ਥਾਂ ਜਿਹੜਾ ਸਾਰਾ। ਤਾਂ ਸਾਧ ਸੰਗਤ ਜੀ, ਇਹਨੂੰ ਮਹਾਰਾਜ ਕਹਿੰਦੇ ਵੀ ਜੇ ਸੂਤਕ ਨੂੰ ਮੰਨਿਆ ਜਾਏ, ਵੀ ਸੂਤਕ ਪੈਂਦਾ ਆਮ ਤੌਰ ਤੇ ਇਹ ਹੁੰਦਾ ਕਿ ਸਾਧ ਸੰਗਤ ਜਦੋਂ ਬੱਚਾ ਜਨਮ ਲੈਂਦਾ ਉਦੋਂ ਕਹਿੰਦੇ ਨੇ ਵੀ ਇੱਕ ਮਹੀਨਾ ਥੋੜਾ ਜਿਹਾ ਸੂਤਕ ਉਥੇ ਮੰਨਦੇ ਨੇ ਕਈ, ਜਾਂ ਕੋਈ ਮਰ ਜਾਂਦਾ ਤੇ ਫਿਰ ਸੂਤਕ ਮੰਨਦੇ ਨੇ। ਮਹਾਰਾਜ ਕਹਿੰਦੇ ਨੇ ਇਹ ਸੂਤਕ ਨਹੀਂ ਹੁੰਦਾ, ਸੂਤਕ ਉਦੋਂ ਲੱਗਦਾ ਜਦੋਂ ਬੰਦਾ ਨਾਮ ਨੂੰ ਭੁੱਲ ਜਾਂਦਾ। ਸਫਾਈ ਰੱਖਣੀ ਜ਼ਰੂਰੀ ਹਰ ਇੱਕ ਚੀਜ਼ ਦੀ, ਉਹਦੇ ਵਿਚ ਕੋਈ ਸ਼ੱਕ ਨਹੀਂ। ਮਹਾਰਾਜ ਕਹਿੰਦੇ ਜੇ ਸੂਤਕ ਨੂੰ ਮੰਨ ਲਿਆ ਵੀ ਜਾਏ ਤਾਂ ਸੂਤਕ ਸਭ ਤੈਅ ਹੋਏ, ਸਭ ਥਾਵਾਂ ਤੇ ਹੁੰਦਾ ਹੈ ਸੂਤਕ।
ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ।
ਮਹਾਰਾਜ ਕਹਿੰਦੇ ਜਿਹੜੇ ਗੋਹੇ, ਸੁੱਕੇ ਗੋਹੇ ਜਿਹੜੇ ਨੇ ਤੇ ਲੱਕੜਾਂ ਚੁੱਲ ਵਿਚ ਬਾਲੀ ਦੀਆਂ ਨੇ, ਉਹਦੇ ਵਿਚ ਵੀ ਕਈ ਥਾਵਾਂ ਤੇ ਕੀੜੇ ਹੁੰਦੇ ਨੇ, ਤੇ ਜਦੋਂ ਅੱਗ ਦੇ ਵਿਚ ਪਾਉਂਦੇ ਉੱਤੇ ਰੋਟੀ ਪਕਾਉਂਦੇ ਆ ਤੇ ਉਹ ਕੀੜੇ ਮਰ ਜਾਂਦੇ ਨੇ, ਫਿਰ ਸੂਤਕ ਤਾਂ ਉੱਥੇ ਵੀ ਆ ਜਾਂਦਾ ਹੈ।
ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ।
ਜਿੰਨੇ ਅੰਨ ਦੇ ਦਾਣੇ ਨੇ ਸਾਰਿਆਂ ਦੇ ਵਿਚ ਜੀਵ ਹਨ, ਸਾਰੇ ਉਹਨਾਂ ਦੇ ਵਿਚ ਜੀਵਨ ਹੈ, ਜੀਵਨ ਤੋਂ ਬਿਨਾਂ ਕੋਈ ਖਾਲੀ ਨਹੀਂ ਹੈ।
ਪਹਿਲਾਂ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ।
ਪਹਿਲਾਂ ਪਾਣੀ ਜੀਵ ਦੇ ਵਿਚ ਸਭ ਤੋਂ ਜ਼ਿਆਦਾ ਜਿੰਦ ਹੈ, ਜਿਹਦੇ ਰਾਹੀਂ ਸਾਰੇ ਸਰੀਰਾਂ ਨੂੰ ਹਰਿਆਵਲ ਮਿਲਦੀ ਹੈ ਔਰ ਹਰਾਪਣ ਹੁੰਦਾ ਹੈ। ਹੁਣ ਇੱਥੇ ਗਰੀਬ ਨਵਾਜ ਜੀ ਨੇ ਉੱਤੇ ਕਿਹਾ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਅੰਨ ਦੇ ਜਿੰਨੇ ਦਾਣੇ ਹਨ ਇਹਨਾਂ ਦੇ ਵਿਚ ਜੀਵ ਏ। ਅੱਜ ਕੱਲ ਦੇ ਜਾਗਰੂਕ ਇਨ੍ਹਾਂ ਪੰਕਤੀਆਂ ਦਾ ਨਾਂ ਲੈ ਕੇ ਸਾਧ ਸੰਗਤ ਜੀ ਹੱਡੀਆਂ ਚੱਬਣ ਦਾ ਉਪਦੇਸ਼ ਦੇ ਰਹੇ ਨੇ ਲੋਕਾਂ ਨੂੰ, ਵੀ ਉਹ ਤਾਂ ਕਿਤੇ ਕੁੱਕਰਾਂ ਦੀ ਜੂਣ ਵਿਚ ਬਥੇਰੀਆਂ ਚੱਬੀਆਂ ਨੇ, ਹੁਣ ਕਿਸੇ ਨੂੰ ਨਾਮ ਜਪਣ ਦਾ ਉਪਦੇਸ਼ ਵੀ ਦੇ ਲੋ, ਵੀ ਰੱਬ ਨੇ ਮੂੰਹ ਦਿੱਤਾ ਜੀਵ ਦਿੱਤੀ ਹੈ, ਸਿਮਰਨ ਕਰ ਲੋ, ਬੰਦਗੀ ਕਰ ਲੋ, ਕਹਿੰਦੇ ਨੇ ਜੀ ਤੇ ਫਿਰ ਕਣਕ ਦੇ ਵਿਚ ਵੀ ਹੈ, ਜੀ ਤੇ ਫਿਰ ਮੂੰਗੀ ਦੀ ਦਾਲ ਦੇ ਵਿਚ ਵੀ ਹੈ, ਉਹਦੇ ਵਿਚ ਵੀ ਹੈ, ਸਾਰੇ ਕੁਝ ਦੇ ਵਿਚ ਜੀ ਹੈ। ਭਾਈ ਇਹ ਤਾਂ ਕੁਦਰਤੀ ਹੈ, ਇਹਦੇ ਵਿਚ ਕੁਦਰਤ ਜਿਹੜੀ ਹੈ ਸੁੱਤੀ ਹੋਈ ਹੈ, ਦੂਸਰੀਆਂ ਚੀਜ਼ਾਂ ਦੇ ਵਿਚ ਕੁਦਰਤ ਜਾਗ ਰਹੀ ਹੈ, ਉਥੇ ਉਹਨੂੰ ਦਰਦ ਹੁੰਦੀ ਹੈ। ਹੁਣ ਜੀਵ ਤਾਂ ਵੇਖੋ ਦਾਣੇ ਦੇ ਵਿਚ ਵੀ ਹੈ, ਕਣਕ ਦੇ ਵੀ, ਕਣਕ ਦਾ ਦਾਣਾ ਹੈ ਉਹਨੂੰ ਤੋੜ ਦਿਓ ਉਹਦੇ ਵਿਚ ਵੀ ਜੀਵ ਹੈ, ਪਰ ਉਥੇ ਉਹ ਜਿਹੜਾ ਉਹ ਜੂਨ ਹੈ ਉਹ ਸੁੱਤੀ ਹੋਈ, ਉਹਦੀ ਚੇਤਨਾ ਨਹੀਂ ਹੈ ਉਹਦੇ ਅੰਦਰ, ਉਹ ਸੁੱਤੀ ਹੋਈ ਹੈ, ਉਹ ਦਰਦ ਮਹਿਸੂਸ ਨਹੀਂ ਕਰਦੀ। ਕਿੰਨੀ ਕਣਕ ਆਪਾਂ ਪੀਨੇ ਆ, ਕਦੀ ਆਵਾਜ਼ ਨਿਕਲੀ ਵਿਚੋਂ ਰੋਣ ਦੀ ਉਹਦੇ? ਤੁਸੀਂ ਚੱਕੀ ਵਾਲੇ ਤੇ ਚਲੇ ਜਾਓ, ਹਜ਼ਾਰਾਂ ਦਾਣੇ ਪੀਸੇ ਜਾਂਦੇ ਨੇ, ਕਿਤੇ ਰੋਣ ਦੀ ਆਵਾਜ਼ ਆਉਂਦੀ ਨਹੀਂ। ਉਥੇ ਚੇਤਨਾ ਜਿਹੜੀ ਨਾ ਸੁੱਤੀ ਹੋਈ, ਇਸ ਲਈ ਉਹਦਾ ਪਾਪ ਨਹੀਂ ਹੈ। ਪਰ ਦੂਜੇ ਪਾਸੇ ਤੁਸੀਂ ਬੱਕਰੇ ਵੱਢਣ ਵਾਲੀ ਥਾਂ ਤੇ ਚਲੇ ਜਾਓ, ਵੇਖੋ ਵਿਚਾਰੇ ਕਿਵੇਂ ਕੁਰਲਾਉਂਦੇ ਨੇ। ਜਿੱਥੇ ਕੁੱਕੜ ਵੱਢਦੇ ਨੇ ਉਥੇ ਚਲੇ ਜਾਓ, ਕਿਵੇਂ ਰੋਂਦੇ ਨੇ। ਹੁਣ ਕੁੱਕੜ ਵੱਢਣੇ ਤੇ ਬੱਕਰੇ ਵੱਢਣੇ ਤੇ ਕਣਕ ਦੇ ਦਾਣੇ ਤੋੜਨੇ ਕੀ ਬਰਾਬਰ ਦਾ ਕੰਮ ਹੈ? ਉਹ ਤਾਂ ਕੁਰਲਾ ਰਹੇ ਨੇ, ਉਹ ਤੋਂ ਵਿਚਾਰੇ ਤਰਲੇ ਲੈ ਰਹੇ ਨੇ ਵੀ ਸਾਨੂੰ ਛੱਡ ਦਿਓ, ਕਿਉਂਕਿ ਉਨ੍ਹਾਂ ਦੇ ਵਿਚ ਚੇਤਨਾ ਜਿਹੜੀ ਜਾਗਰੂਕ ਹੋ ਚੁੱਕੀ ਏ, ਉਹ ਦਰਦ ਜ਼ਿਆਦਾ ਮਹਿਸੂਸ ਕਰਦੇ ਨੇ। ਇਸ ਤਰ੍ਹਾਂ ਰੁੱਖਾਂ ਦੇ ਵਿਚ ਵੀ ਜਿੰਦ ਹੈ, ਪਰ ਰੁੱਖਾਂ ਦੇ ਵਿਚ ਥੋੜੀ ਜਿਹੀ ਚੇਤਨਾ ਜਾਗੀ ਹੋਈ ਏ, ਪਰ ਪੂਰੀ ਚੇਤਨਾ ਨਹੀਂ ਜਾਗੀ, ਉਹ ਵੀ ਇੰਨਾ ਜ਼ਿਆਦਾ ਦਰਦ ਮਹਿਸੂਸ ਨਹੀਂ ਕਰਦੇ। ਇਸ ਕਰਕੇ ਜਿਹੜਾ ਮਨੁੱਖ ਹੈ, ਜਿਹੜਾ ਬ੍ਰਹਮ ਗਿਆਨੀ ਹੈ, ਉਹਨੂੰ ਮਾਰਨ ਦਾ ਸਭ ਤੋਂ ਜ਼ਿਆਦਾ ਪਾਪ ਗਿਣਿਆ ਗਿਆ, ਕਿਉਂ? ਉਹਦੇ ਵਿਚ ਚੇਤਨਾ ਬਹੁਤੀ ਜਾਗਰੂਕ ਹੋ ਗਈ। ਪਰ ਜੇ ਮਨੁੱਖ ਦੈਂਤ ਹੋ ਜਾਏ, ਫਿਰ ਉਹਦੇ ਦੋ ਟੁਕੜੇ ਕਰ ਦੇਣੇ ਚਾਹੀਦੇ ਨੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਸਮਝੋ ਜਿਵੇਂ ਇੱਕ ਕੇਲਾ ਅੱਧ ਵਿਚੋਂ ਵੱਢਿਆ, ਬਸ ਇਸ ਤਰ੍ਹਾਂ ਹੀ ਹੋਇਆ। ਕੋਈ ਬਹੁਤਾ ਲੰਮਾ ਸਿੰਘ ਕਈ ਵਾਰੀ ਬਹੁਤੇ ਵਿਚਾਰਾਂ ਵਿਚ ਪੈ ਜਾਂਦੇ, ਮੈਨੂੰ ਇਹਦੇ ਵਾਲੀ ਜੂਨ ਵਿਚ ਪਰਤ ਕੇ ਨਾ ਆਉਣਾ ਪੈ ਜਾਏ ਉਹਦੇ, ਕਿਉਂਕਿ ਉਹ ਦੈਂਤ ਹੋ ਗਿਆ। ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਨੇ ਤਾਂ ਹੀ ਤਲਵਾਰ ਚੁੱਕੀ ਸੀ, ਨਹੀਂ ਤਾਂ ਉਹ ਮਾਰਨਾ ਨਹੀਂ ਸੀ ਚਾਹੁੰਦੇ ਕਿਸੇ ਨੂੰ। ਪਰ ਦੈਂਤ ਨੂੰ ਮਾਰਨ ਦਾ ਕੋਈ ਪਾਪ ਨਹੀਂ, ਦੇਵਤੇ ਨੂੰ, ਯਾਨੀ ਕਿ ਜਿਹੜਾ ਜਾਗਿਆ ਹੋਇਆ ਜੀਵ ਹੈ ਉਹਨੂੰ ਮਾਰਨ ਦਾ ਪਾਪ ਹੈ। ਇਸ ਤਰ੍ਹਾਂ ਜੀਵਨ ਤਾਂ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਵਿਚ, ਪਰ ਇਹ ਚੀਜ਼ਾਂ ਨੈਚੁਰਲੀ ਹਨ, ਕੁਦਰਤੀ। ਮਨੁੱਖ ਪਾਣੀ ਵੀ ਪੀ ਰਿਹਾ, ਹਵਾ ਵੀ ਲੈ ਰਿਹਾ, ਦਾਣੇ ਵੀ ਖਾ ਰਿਹਾ, ਪਰ ਇਨ੍ਹਾਂ ਨਾਲ ਉਹ ਮਾਸ ਨੂੰ ਜੋੜ ਦੇਣਾ, ਇਹ ਬੜੀ ਵੱਡੀ ਮੂਰਖਤਾ ਹੈ।
ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ।
ਜੇ ਜੀਵਾਂ ਦੇ ਮਰਨ ਨਾਲ ਸੂਤਕ ਨੂੰ ਸੋਚਿਆ ਜਾਏ ਵੀ ਹਟਾ ਦੇਈਏ, ਤੇ ਫਿਰ ਰਸੋਈ ਵਿਚ ਵੀ ਸੂਤਕ ਪੈਂਦਾ, ਉਹ ਗੋਹੇ ਆਦਿਕ ਬਾਲਣ ਕਰਕੇ।
ਨਾਨਕ ਸੂਤਕ ਏਵ ਨਾ ਉਤਰੈ, ਗਿਆਨ ਉਤਾਰੇ ਧੋਏ।
ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਸੂਤਕ ਮੈਲ ਇਸ ਤਰ੍ਹਾਂ ਨਹੀਂ ਉਤਰਦੀ, ਗਿਆਨ ਜਿਹੜਾ ਹੈ ਉਹ ਉਤਾਰਦਾ ਹੈ ਧੋ ਕੇ। ਹੁਣ ਗਿਆਨ ਕੀ ਹੈ? ਇੱਥੇ ਗਿਆਨ ਦੇ ਕੀ ਅਰਥ ਕਰੋਗੇ? ਇੱਥੇ ਗਿਆਨ ਦੇ ਅਰਥ ਕਰੋਗੇ ਫਲਾਣੇ ਬੰਦੇ ਨੂੰ ਚਾਰ ਵੇਦ ਕੰਠ ਹੋ ਗਏ ਨੇ, ਤੇ ਸਿਮਰਤੀਆਂ ਕੰਠ ਨੇ, ਤੇ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਕੰਠ ਹੋ ਗਿਆ, ਯਾਦ ਹੋ ਗਿਆ, ਕਿਸੇ ਨੂੰ ਕੁਝ ਯਾਦ ਹੋ ਗਿਆ, ਤੇ ਉਹ ਗਿਆਨ ਨੇ। ਗਿਆਨ ਦੇ ਅਰਥ ਸਮਝੋ, ਗਿਆਨ ਦੇ ਅਰਥ ਨੇ ਕਿ ਪਰਮਾਤਮਾ ਨੂੰ ਮਹਿਸੂਸ ਕਰਨਾ, ਸਿਮਰਨ ਕਰਨਾ, ਬੰਦਗੀ ਕਰਨੀ, ਗਿਆਨ ਉਹਨੂੰ ਕਿਹਾ ਹੈ। ਜਾਣਨਾ ਜੋ ਕੁਝ ਇੱਥੇ ਸਪੇਸ ਦੇ ਵਿਚ ਹੈ, ਉਸ ਸਾਰੇ ਨੂੰ ਉਹਦੇ ਨਾਲ ਅਟੈਚਮੈਂਟ ਕਰਕੇ ਗਿਆਨ ਸ਼ਬਦ ਜਾਣ ਤੋਂ ਬਣਿਆ, ਜਾਣਕਾਰੀ ਤੋਂ। ਕਾਹਦੀ ਜਾਣਕਾਰੀ? ਕੱਲੀ ਇੱਕ ਪੰਕਤੀ ਦੀ ਜਾਣਕਾਰੀ, ਇੱਕ ਕਿਤਾਬ ਦੀ ਜਾਣਕਾਰੀ, ਕਹਿੰਦੇ ਮੈਨੂੰ ਗਿਆਨ ਚੜ ਗਿਆ ਜੀ, ਗਿਆਨ ਆ ਗਿਆ। ਗਿਆਨ ਦਾ ਮਤਲਬ ਹੈ ਕਿ ਸਪੇਸ ਦੇ ਵਿਚ ਜਿੱਥੇ ਅਸੀਂ ਬੈਠੇ ਹਾਂ, ਇੱਥੇ ਜੋ ਕੁਝ ਵੀ ਹੈ ਉਹ ਸਾਰੇ ਕੁਝ ਨੂੰ ਮਹਿਸੂਸ ਕਰ ਲੈਣਾ। ਹੁਣ ਪਰਮਾਤਮਾ ਤੇ ਸਾਰੇ ਥਾਵਾਂ ਤੇ ਹੈ, ਜੇ ਤਾਂ ਤੂੰ ਇਸ ਥਾਂ ਤੇ ਬੈਠਾ ਹੋਇਆ ਪਰਮਾਤਮਾ ਨੂੰ ਇੱਥੋਂ ਮਹਿਸੂਸ ਕਰ ਰਿਹਾ, ਤੈਨੂੰ ਰੰਗ ਚੜਿਆ ਹੋਇਆ, ਰਸ ਚੜਿਆ ਹੋਇਆ, ਫਿਰ ਤਾਂ ਤੈਨੂੰ ਭਾਈ ਗਿਆਨ ਹੋ ਗਿਆ। ਜੇ ਤੂੰ ਸਿਮਰਨ ਕਰ ਰਿਹਾ ਉਹਨੂੰ ਵੀ ਗਿਆਨ ਕਹਿੰਦੇ ਨੇ, ਤੇ ਜੇ ਚਾਰ ਕੁ ਫਿਲਾਸਫਰਾਂ ਦੀਆਂ ਕਿਤਾਬਾਂ ਪੜ੍ਹ ਕੇ ਤੇ ਅੱਖਰ ਝਾੜਨੇ ਨੇ ਕੱਲੇ, ਫਿਰ ਤਾਂ ਪੜ੍ਹਿਆ ਲਿਖਿਆ ਮੂਰਖ ਕਹਿ ਸਕਦੇ ਆ, ਉਹਨੂੰ ਗਿਆਨਵਾਨ ਨਹੀਂ ਕਹਿ ਸਕਦੇ। ਉਹ ਗਿਆਨ ਸਿਮਰਨ ਦਾ ਜਿਹੜਾ ਹੈ ਸਾਰੀ ਮੈਲ ਨੂੰ ਧੋ ਕੇ ਪਰੇ ਕਰ ਦਿੰਦਾ ਹੈ। ਜਿਵੇਂ ਮਹਾਰਾਜ ਕਹਿੰਦੇ ਨੇ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਨਾਲ ਪ੍ਰੇਮ ਕਰਨ ਕਰਕੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਇਸ ਤਰ੍ਹਾਂ ਸੂਤਕ ਉਤਰਦਾ ਨਾਮ ਸਿਮਰਨ ਦੇ ਨਾਲ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਫਰਮਾਉਂਦੇ ਹਨ,
ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ।
ਮਨ ਨੂੰ ਸੂਤਕ ਉਦੋਂ ਲੱਗਦਾ ਹੈ, ਮਨ ਉਦੋਂ ਮੈਲਾ ਹੋ ਜਾਂਦਾ ਹੈ ਜਦੋਂ ਲੋਭ ਕਰਦਾ ਹੈ। ਜਿਹੜੀਆਂ ਚੀਜ਼ਾਂ ਕੋਲ ਨਹੀਂ ਉਹ ਵੀ ਚਾਹੁੰਦਾ ਮੇਰੇ ਕੋਲ ਆ ਜਾਣ, ਜਿੱਥੋਂ ਲੰਘਣ ਬਸ ਆਹ ਵੀ ਮੇਰੇ ਕੋਲ ਆ ਜਾਏ, ਆਹ ਵੀ ਮੇਰੇ ਕੋਲ ਆ ਜਾਏ। ਉਹ ਲੋਭ ਜਿਹੜਾ ਮਨ ਨੂੰ ਮੈਲਾ ਕਰ ਦਿੰਦਾ ਹੈ। ਤੇ ਜ਼ੁਬਾਨ ਉਦੋਂ ਮੈਲੀ ਹੋ ਜਾਂਦੀ ਜਦੋਂ ਜ਼ੁਬਾਨ ਦੇ ਨਾਲ ਬੰਦਾ ਝੂਠ ਬੋਲਦਾ ਫਰੇਬ ਕਰਦਾ ਹੈ।
ਅੱਖੀ ਸੂਤਕ ਵੇਖਣਾ ਪਰ ਤ੍ਰਿ ਪਰ ਧਨ ਰੂਪ।
ਅੱਖਾਂ ਨੂੰ ਸੂਤਕ ਅੱਖਾਂ ਮੈਲੀਆਂ ਉਦੋਂ ਹੁੰਦੀਆਂ ਨੇ ਜਦੋਂ ਵੇਖਦਾ ਹੈ ਮਨੁੱਖ ਪਰ ਤ੍ਰਿ ਪਰ ਇਸਤਰੀ ਦੂਜੇ ਦੀ ਇਸਤਰੀ ਕਾਮ ਦੀ ਨਜ਼ਰ ਨਾਲ ਵੇਖਦਾ ਹੈ ਵਾਸ਼ਨਾ ਦੀ ਨਜ਼ਰ ਦੇ ਨਾਲ ਉਦੋਂ ਇਹ ਅੱਖਾਂ ਮੈਲੀਆਂ ਹੋ ਜਾਂਦੀਆਂ ਉਹਦਾ ਤੇ ਜੇ ਦੂਜੇ ਦਾ ਧਨ ਖੋਹਣਾ ਚਾਹੁੰਦਾ ਤੇ ਰੂਪ ਵੇਖਦਾ ਕਿਸੇ ਦਾ ਤੇ ਵਾਸ਼ਨਾ ਪੈਦਾ ਕਰਦਾ ਫਿਰ ਵੀ ਕਹਿੰਦੇ ਸੂਤਕ ਅੱਖਾਂ ਮੈਲੀਆਂ ਹੋ ਜਾਂਦੀਆਂ ਨੇ ਜਾਂ ਇਸਤਰੀ ਪੁਰਸ਼ ਨੂੰ ਵੇਖਦੀ ਬਰਾਬਰ ਹੈ ਇਸ ਤਰ੍ਹਾਂ ਅੱਖਾਂ ਨੂੰ ਮੈਲ ਲੱਗਦੀ ਸੂਤਕ ਲੱਗਦਾ ਹੈ।
ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ।
ਕੰਨ ਮੈਲੇ ਹੋ ਜਾਂਦੇ ਨੇ ਆਪਣੀ ਉਸਤਤ ਸੁਣ ਕੇ ਸਵਾਦ ਲੈਣਾ ਤੇ ਦੂਜਿਆਂ ਦੀ ਨਿੰਦਿਆ ਸੁਣ ਕੇ ਸਵਾਦ ਲੈਣਾ ਇਹ ਲਾਇਤ ਬਾਰੀ ਚੁਗਲੀਆਂ ਕਰਕੇ ਚੁਗਲੀਆਂ ਸੁਣ ਕੇ ਇਹ ਸੂਤਕ ਕੰਨ ਮੈਲੇ ਹੋ ਜਾਂਦੇ ਹਨ।
ਨਾਨਕ ਹੰਸਾ ਆਦਮੀ ਬੱਧੇ ਜਮ ਪੁਰ ਜਾਹੇ।
ਹੁਣੇ ਅੱਖਾਂ ਕੰਨ ਮੂੰਹ ਆਦਿਕ ਸਾਰਾ ਕੁਝ ਸੂਤਕ ਤੇ ਇਹਦੇ ਰਾਹੀਂ ਮੈਲ ਫਿਰ ਅੰਦਰ ਚਲੀ ਜਾਂਦੀ ਆਤਮਾ ਉਹਦੇ ਦੁਆਲੇ ਮੈਲ ਚੜ ਜਾਂਦੀ ਏ ਤੇ ਹੰਸ ਮੈਲਾ ਹੋ ਜਾਂਦਾ। ਫਿਰ ਕਹਿੰਦੇ ਨੇ ਸਤਿਗੁਰੂ ਜੀ ਨਾਨਕ ਹੰਸਾ ਆਦਮੀ ਬੰਦੇ ਬੱਧੇ ਜਮ ਪੁਰ ਜਾਏ ਜਿਨ੍ਹਾਂ ਦਾ ਅੰਦਰ ਫਿਰ ਮੈਲਾ ਹੋ ਗਿਆ ਸੂਤਕ ਪੈ ਗਿਆ ਬੰਨ ਕੇ ਜਮਦੂਤ ਉਹਨਾਂ ਨੂੰ ਪਰਲੋਕ ਨੂੰ ਲੈ ਜਾਂਦੇ ਹਨ।
ਮਹੱਲਾ ਪਹਿਲਾ
ਪਹਿਲੇ ਪਾਤਸ਼ਾਹ ਫਰਮਾਉਣ ਲੱਗੇ
ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ।
ਇਹ ਸਾਰਾ ਸੂਤਕ ਭਰਮ ਹੈ ਭਰਮ ਮੈਨੇ ਜੋ ਚੀਜ਼ ਸਾਹਮਣੇ ਪਈ ਏ ਉਹ ਅਸਲੀ ਨਹੀਂ ਦਿਸਦੀ ਵੀ ਕੀ ਹੈ ਆਪਣੀਆਂ ਚੀਜ਼ਾਂ ਪਰਾਈਆਂ ਦਿਸਦੀਆਂ ਜੋ ਕੁਝ ਬਗਾਨਾ ਹੈ ਜੋ ਨਾਲ ਨਹੀਂ ਜਾਣ ਵਾਲਾ ਉਹ ਆਪਣਾ ਲੱਗਦਾ ਹੈ ਸਾਰਾ ਸੰਸਾਰ ਆਪਣਾ ਲੱਗਦਾ ਜਿਨ੍ਹੇ ਨਾਲ ਜਾਣਾ ਨਾਮ ਤੇ ਉਹ ਬੇਗਾਨਾ ਲੱਗਦਾ ਇਹਨੂੰ ਸੂਤਕ ਕਹਿੰਦੇ ਨੇ ਦੁਬਧਾ ਵਿਚ ਪੈ ਕੇ ਸੂਤਕ ਲੱਗ ਜਾਂਦਾ ਹੈ।
ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ।
ਇਹ ਜਨਮ ਲੈਣਾ ਤੇ ਮਰ ਜਾਣਾ ਪਰਮੇਸ਼ਰ ਦੇ ਹੁਕਮ ਵਿਚ ਤੇ ਭਾਣੇ ਵਿਚ ਜੀਵ ਆਉਂਦਾ ਜਾਂਦਾ ਰਹਿੰਦਾ ਹੈ।
ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਹੇ।
ਹੁਣ ਇੱਥੇ ਮਹਾਰਾਜ ਨੇ ਫੈਸਲਾ ਕਰ ਦਿੱਤਾ ਕਹਿੰਦੇ ਖਾਣਾ ਪੀਣਾ ਪਵਿੱਤਰ ਹੈ ਖਾਣਾ ਪੀਣਾ ਸਾਰਾ ਕੁਝ ਹੀ ਪਵਿੱਤਰ ਹੈ ਜੇ ਨਾਮ ਜਪਦਾ ਹੈ ਕਿਹੜੀ ਚੀਜ਼ ਉਹ ਦਿੱਤੋਂ ਰਿਜਕ ਸੰਭਾਹੇ ਸਾਰਿਆਂ ਨੂੰ ਜਿਹੜਾ ਜਿਹੜਾ ਰਿਜਕ ਦਿੱਤਾ ਹੋਇਆ ਹੁਣ ਇੱਥੇ ਰਿਜਕ ਸ਼ਬਦ ਵਰਤਿਆ ਨਾ ਰਿਜਕ ਦੇ ਵਿਚ ਜਿਹੜੀ ਚੀਜ਼ ਜਿਹਦੇ ਵਾਸਤੇ ਬਣੀ ਹੋਈ ਇੱਥੇ ਮਾਸ ਤੇ ਨੀ ਲਿਖਿਆ ਹੋਇਆ ਮਹਾਰਾਜ ਨੇ ਵੀ ਜਿੰਨਾ ਮਾਸ ਉਹ ਵੀ ਖਾਈ ਜਾਓ ਜੋ ਮਰਜ਼ੀ ਸ਼ੇਰ ਦਾ ਜਿਹੜਾ ਮਾਸ ਹੈ ਉਹ ਉਹਦੇ ਵਾਸਤੇ ਬਣਿਆ ਉਹਦੇ ਦੰਦ ਉਸ ਤਰ੍ਹਾਂ ਦੇ ਨੇ ਉਹਦਾ ਮੂੰਹ ਉਸ ਤਰ੍ਹਾਂ ਦਾ ਉਹਦੀ ਜੀਭ ਉਸ ਤਰ੍ਹਾਂ ਦੀ ਪਰ ਇੱਥੇ ਸਾਧ ਸੰਗਤ ਜੀ ਆਪਣੀ ਜੀਭ ਦੇ ਚਸਕੇ ਪੂਰੇ ਕਰਨ ਵਾਸਤੇ ਸਵਾਦ ਲੈਣ ਵਾਸਤੇ ਇਹ ਕਹਿਣਾ ਵੀ ਸਾਰਿਆਂ ਜੀਵਾਂ ਦੇ ਵਿਚ ਵੀ ਉਹੀ ਜਾਨ ਹੈ ਜਿਹੜੀ ਬੱਕਰੇ ਵਿਚ ਵੀ ਹੁੰਦੀ ਏ ਤੇ ਫਿਰ ਆਪਣੇ ਵਿਚ ਵੀ ਤੇ ਉਸ ਤਰ੍ਹਾਂ ਦੀ ਨਾ ਬੰਦੇ ਵਿਚ ਵੀ ਤੇ ਫਿਰ ਕਿਉਂ ਨਾ ਬੱਕਰੇ ਦੇ ਨਾਲ ਦੋ ਚਾਰ ਬੰਦੇ ਵੀ ਲਾ ਕੇ ਚੁਗਾਏ ਜਾਣ ਫਿਰ ਸਵਾਦ ਆ ਜਾਣ ਨਾਲੇ ਪਤਾ ਲੱਗ ਜਾਏਗਾ ਵੀ ਕਿੰਨੇ ਸਾਲ 20 ਸਾਲ ਬਚਦਾ ਕਿ ਸਾਰੀ ਉਮਰ ਵਾਸਤੇ ਬਚਦਾ ਇਹ ਕਿਵੇਂ ਪਤਾ ਲੱਗੇਗਾ। ਇਸ ਕਰਕੇ ਰਿਜਕ ਜਿਹੜਾ ਜਿਸ ਜੀਵ ਨੂੰ ਦਿੱਤਾ ਉਹ ਪਵਿੱਤਰ ਹੈ ਜੇ ਨਾਮ ਜਪਦਾ ਹੈ।
ਨਾਨਕ ਜਿਨੀ ਗੁਰਮੁਖ ਬੁਝਿਆ ਤਿੰਨਾ ਸੂਤਕ ਨਾਹੇ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਇਹ ਬੁੱਝ ਲਿਆ ਹੈ ਵੀ ਸੂਤਕ ਕੀ ਹੈ ਪਰਮੇਸ਼ਰ ਕੀ ਹੈ ਅਕਾਲ ਪੁਰਖ ਕਿੱਥੇ ਹੈ ਨਾਮ ਦੇ ਨਾਲ ਜੁੜ ਗਏ ਨੇ ਉਹਨਾਂ ਨੂੰ ਸੂਤਕ ਨਹੀਂ ਲੱਗਦਾ।
ਪੌੜੀ ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿਚ ਵੱਡੀਆਂ ਵਡਿਆਈਆਂ।
ਇੱਥੇ ਗਰੀਬ ਨਵਾਜ ਜੀ ਨੇ ਬਚਨ ਕੀਤਾ ਹੈ ਕਿ ਸਤਿਗੁਰੂ ਨੂੰ ਵੱਡਾ ਕਰਕੇ ਸਲਾਉਣਾ ਚਾਹੀਦਾ ਜਿਹਦੇ ਵਿਚ ਬੜੀਆਂ ਵੱਡੀਆਂ ਵਡਿਆਈਆਂ ਨੇ। ਹੁਣ ਗੁਰੂ ਨੂੰ ਵੱਡਾ ਸਿੱਖ ਕਰੇ ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਇਹ ਹੈ ਵੀ ਗੁਰੂ ਨੂੰ ਵੱਡਾ ਕਰਕੇ ਸਮਝਣਾ ਹੈ ਤੇ ਗੁਰੂ ਤੇ ਪਹਿਲਾਂ ਹੀ ਵੱਡਾ ਹੈ। ਆਪਣੇ ਕਰਨ ਦੇ ਨਾਲ ਆਪਣੇ ਸੋਚਣ ਨਾਲ ਗੁਰੂ ਵੱਡਾ ਥੋੜੀ ਹੋਣਾ। ਪਰ ਇੱਥੇ ਫਿਰ ਲਿਖਿਆ ਕਿਉਂ? ਉਹਦਾ ਕਾਰਨ ਹੈ ਕਿ ਜਦੋਂ ਸਿੱਖ ਗੁਰੂ ਕੋਲ ਪਹਿਲਾਂ ਪੈਲ ਆਉਂਦਾ ਤੇ ਉਦੋਂ ਬੜੇ ਨੀਵੇਂ ਤਲ ਤੇ ਅਸੀਂ ਹੋ ਕੇ ਆਉਂਦੇ ਹਾਂ। ਸਾਨੂੰ ਗੁਰੂ ਦੀ ਵਡਿਆਈ ਨਜ਼ਰ ਨਹੀਂ ਆਉਂਦੀ। ਅਸੀਂ ਮਨ ਦੇ ਤਲ ਤੇ ਜਿਉਂਦੇ ਹਾਂ, ਬੁੱਧੀ ਦੇ ਤਲ ਤੇ ਜਿਉਂਦੇ ਹਾਂ ਤੇ ਜੇ ਅਸੀਂ ਬੁੱਧੀ ਦੇ ਤੇ ਮਨ ਦੇ ਤਲ ਤੇ ਗੁਰੂ ਨੂੰ ਤੋਲਣ ਲੱਗ ਪਏ ਤੇ ਅਸੀਂ ਗਲਤੀ ਕਰਨ ਲੱਗ ਪਾਂਗੇ। ਅਸੀਂ ਗੁਰੂ ਨੂੰ ਇੱਕ ਆਮ ਤਾਂ ਹੀ ਹੋਇਆ ਸਾਰਾ ਕੁਝ। ਪਹਿਲਾਂ ਕੁਝ ਲੋਕ ਕਹਿੰਦੇ ਸੀ ਵੀ ਇਹ ਤਾਂ ਇੱਕ ਗੁਰੂ ਨਾਨਕ ਸਾਹਿਬ ਇੱਕ ਬੰਦੇ ਵਰਗੇ ਨੇ। ਕਿਉਂ? ਮਨ ਦੇ ਤਲ ਤੇ ਨੇ, ਗੁਰੂ ਨੂੰ ਵੱਡਾ ਕਰਕੇ ਨਹੀਂ ਜਾਣਿਆ, ਪਰਮੇਸ਼ਰ ਕਰਕੇ ਨਹੀਂ ਜਾਣਿਆ। ਹਾਲਾਂਕਿ ਬਾਣੀ ਕਹਿ ਰਹੀ ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਇੱਕ ਹੈ, ਇਹ ਨਹੀਂ ਕਿਹਾ। ਕਿਉਂ? ਗੁਰੂ ਨੂੰ ਵੱਡਾ ਕਰਕੇ ਨਹੀਂ ਸਮਝਿਆ। ਜਿੱਥੋਂ ਤੱਕ ਕਹਿੰਦਾ ਮੇਰਾ ਮਨ ਜਾਂਦਾ, ਮੈਂ ਤੇ ਗੁਰੂ ਨੂੰ ਉਸ ਤਰ੍ਹਾਂ ਦੇ ਮੰਨਣਾ, ਮੈਂ ਹੋਰ ਨਹੀਂ ਮੰਨ ਸਕਦਾ। ਲੌਜਿਕ ਲੌਜਿਕ ਕਹੀ ਜਾਂਦਾ ਵਾਰ ਵਾਰ, ਲੌਜਿਕ ਦੀ ਬਿਮਾਰੀ ਪੈ ਗਈ ਨਵੀਂ ਚੱਲੀ। ਪਹਿਲਾਂ ਬੜੀਆਂ ਸੁਣੀਆਂ ਸਨ ਹੋਰ ਕਈ ਬਿਮਾਰੀਆਂ, ਹੁਣ ਲੌਜਿਕ ਦੀ ਬਿਮਾਰੀ ਪੈ ਗਈ, ਗਿਆਨ ਦੀ ਬਿਮਾਰੀ ਪੈ ਗਈ। ਉਹ ਕਹਿੰਦੇ ਜਿੰਨਾ ਮੈਨੂੰ ਪਤਾ ਲੱਗਦਾ ਮੇਰੀ ਬੁੱਧੀ ਜਾਂਦੀ ਉਥੋਂ ਤੱਕ ਮੈਂ ਜਾਵਾਂਗਾ, ਤੇ ਮੈਂ ਗੁਰੂ ਨੂੰ ਵੀ ਉਨਾ ਹੀ ਸਮਝਣਾ। ਫਿਰ ਅੱਗੇ ਤੁਰ ਪਏ, ਕਹਿੰਦੇ ਜੀ ਇਹ ਤਾਂ ਇੱਕ ਜ਼ਰੀਆ ਹੈ, ਸਿਰਫ ਇੱਕ ਸਾਧਨ ਹੈ, ਇੱਕ ਸਾਧਨ ਹੈ, ਇੱਕ ਸਿਰਫ ਗਿਆਨ ਤੇ ਹੋਰ ਏ। ਹੋਰ ਗਿਆਨ ਕਿਹੜੇ ਕਿਸੇ ਬੰਦੇ ਦੇ ਸਿਰ ਵਿੱਚ ਰਹਿੰਦਾ? ਕਿਤੇ ਕਿੱਥੇ ਰਹਿੰਦਾ? ਗਿਆਨ ਬਾਣੀ ਦੇ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਥੋਂ ਲੈਣਾ ਮਨੁੱਖ ਨੇ ਗਿਆਨ ਲੈਣਾ, ਗਿਆਨ ਸਿਮਰਨ ਨੂੰ ਕਹਿੰਦੇ ਨੇ। ਤਾਂ ਇਸ ਤਰ੍ਹਾਂ ਕਿਉਂ ਮਨੁੱਖ ਕਹਿੰਦਾ ਹੈ? ਕਿਉਂਕਿ ਉਹਨੇ ਗੁਰੂ ਨੂੰ ਵੱਡਾ ਕਰਕੇ ਨਹੀਂ ਸਲਾਇਆ, ਉਹਨੇ ਇਹ ਕਿਹਾ ਵੀ ਮੇਰਾ ਮਨ ਨਹੀਂ ਮੰਨਦਾ ਇਹਦੇ ਤੋਂ ਵੱਧ। ਕਹਿੰਦੇ ਇਹ ਤੇ ਸੜ ਵੀ ਜਾਂਦਾ ਹੈ, ਇਹ ਤੇ ਡੁੱਬ ਵੀ ਗਿਆ, ਇਹ ਤੇ ਮੋਬਾਈਲ ਵਰ ਗਈ ਹੈ। ਇੰਨੀ ਮਤਲਬ ਹੱਦ ਲੰਘ ਗਿਆ ਬੰਦਾ ਬੇਸ਼ਰਮੀ ਦੀ ਕਿ ਇਹਦੇ ਤੋਂ ਵੱਧ ਹੋਰ ਕੁਝ ਹੋ ਨਹੀਂ ਸਕਦਾ, ਵੀ ਆਪਣੇ ਪਿਓ ਨੂੰ ਕਹੀ ਜਾਣਾ ਇੰਨਾ ਕੁਝ। ਇਸ ਕਰਕੇ ਕਹਿੰਦੇ ਸਤਿਗੁਰ ਵੱਡਾ ਕਰ ਸਲਾਈਏ। ਜੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਕਰਕੇ ਨਾ ਸਲਾਇਆ ਤੇ ਤੇਰੇ ਅੰਦਰ ਇੱਕ ਤਰਕ ਪੈਦਾ ਹੋ ਜਾਣਾ, ਵੇਖ ਲੈ ਉਹ ਤਰਕ ਕੀ ਹੈ। ਉਹ ਤਰਕ ਹੈ ਤੂੰ ਹੌਲੀ ਹੌਲੀ ਕਹਿਣ ਲੱਗ ਪੈਣਾ ਗੁਰੂ ਗ੍ਰੰਥ ਸਾਹਿਬ ਤੇ ਇੱਕ ਕਿਤਾਬ ਹੀ ਹੈ ਸਿਰਫ। ਤਰਕ ਤੇ ਹੀ ਕਹੇਗਾ ਨਾ ਵੀ ਕਾਗਜ਼ ਉਹ ਹੀ ਲੱਗਾ ਜਿਹੜਾ ਮੇਰੇ ਸਕੂਲ ਵਾਲੀ ਕਿਤਾਬ ਨੂੰ ਲੱਗਾ ਹੋਇਆ ਸੀ, ਉਹ ਹੀ ਗੱਤਾ ਲੱਗਾ ਹੋਇਆ, ਉਹ ਹੀ ਸ਼ਾਹੀ ਲੱਗੀ, ਫਿਰ ਵੱਧ ਕੀ ਹੋਇਆ ਇਹਦੇ ਤੋਂ? ਬਸ ਡੁੱਬ ਗਿਆ ਸਿੱਖਾ ਸਮਝ ਲੈ ਤੂੰ, ਹੁਣ ਤੈਨੂੰ ਕੋਈ ਨਹੀਂ ਬਚਾ ਸਕਦਾ, ਹੁਣ ਤੇਰੀ ਹਾਲਾਤ ਬਹੁਤ ਬੁਰੀ ਹੈ, ਤੂੰ ਇਸ ਗੱਲ ਵਿੱਚ ਫਸ ਗਿਆ। ਨਹੀਂ, ਉਹ ਗੁਰੂ ਕੇ ਸਿੱਖਾ, ਇਹ ਗੁਰੂ ਤੇਰਾ ਗ੍ਰੰਥ ਨਹੀਂ, ਕੱਲਾ ਗ੍ਰੰਥ ਨਹੀਂ, ਇਹ ਗੁਰੂ ਤੇਰਾ ਰੱਬ ਹੈ, ਤੂੰ ਰੱਬ ਕਰਕੇ ਇਹਨੂੰ ਸਲਾਉਣਾ ਹੈ, ਪਰਮੇਸ਼ਰ ਕਰਕੇ ਮੰਨਣਾ ਵੀ ਮੇਰਾ ਪ੍ਰਤੱਖ ਪਰਮੇਸ਼ਰ ਹੈ। ਤਾਂ ਭੱਟਾਂ ਨੂੰ ਕਹਿਣਾ ਪਿਆ ਸੀ, ਉਦੋਂ ਵੀ ਸਾਡੇ ਵਰਗੇ ਕਈ ਫਿਰਦੇ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਲੱਗਦਾ। ਤਾਂ ਉਨ੍ਹਾਂ ਨੇ ਕਿਹਾ ਕਿ ਗੁਰੂ ਅਰਜਨ ਪ੍ਰਤੱਖ ਹਰ। ਭੱਟਾਂ ਨੇ ਉੱਚੀ ਆਵਾਜ਼ ਵਿਚ ਕਿਹਾ, ਉਹ ਸੰਸਾਰ ਦੇ ਲੋਕੋ, ਇਸ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਰਾਮਦਾਸ ਜੀ ਦੇ ਘਰ ਵਿਚ ਜਨਮਿਆ ਹੋਇਆ ਇੱਕ ਆਮ ਬੱਚਾ ਨਾ ਸਮਝਿਆ ਜੇ। ਇਹ ਹਰੀ, ਇਹ ਪ੍ਰਤੱਖ ਹਰ ਹੈ, ਇਹਦੇ ਵਿਚ ਪਰਮਾਤਮਾ ਪ੍ਰਤੱਖ ਹੋ ਗਿਆ ਹੈ। ਇਸ ਕਰਕੇ ਸ਼ਬਦ ਪ੍ਰਤੱਖ ਹਰ ਹੈ, ਪਰਮੇਸ਼ਰ ਹੈ, ਪਰਮੇਸ਼ਰ ਦਾ ਰੂਪ ਹੈ। ਇਸ ਲਈ ਗੁਰੂ ਨੂੰ ਵੱਡਾ ਕਰਕੇ ਸਲਾਉਣਾ ਚਾਹੀਦਾ ਹੈ, ਜਿਹਦੇ ਵਿਚ ਬਹੁਤ ਵੱਡੀਆਂ ਵਡਿਆਈਆਂ ਹਨ।
ਤਹਿ ਮੇਲੇ ਤਾਂ ਨਦਰੀ ਆਈਆਂ।
ਮਹਾਰਾਜ ਕਹਿੰਦੇ ਵੀ ਨਦਰ, ਇਹ ਨਦਰੀ ਕਦੋਂ ਆਉਣਗੀਆਂ? ਪਹਿਲਾਂ ਤੇ ਮੰਨਣਾ ਹੀ ਪਏਗਾ ਭਾਈ ਵੀ ਗੁਰੂ ਵਿਚ ਇੰਨੀਆਂ ਸ਼ਕਤੀਆਂ ਨੇ, ਅਜੇ ਤੈਨੂੰ ਦਿਸਣਗੀਆਂ ਨਹੀਂ। ਦਿਸਣਗੀਆਂ ਉਦਣ ਜਿੱਦਣ ਤੈਨੂੰ ਪਰਮਾਤਮਾ ਨੇ ਮੇਲ ਦਿੱਤਾ ਗੁਰੂ ਦੇ ਨਾਲ। ਸਹਿ ਮੇਲੇ ਤਾਂ ਨਦਰੀ ਆਈਆਂ, ਉਹਦੇ ਤੋਂ ਬਾਅਦ ਨਦਰੀਆਂ ਆਈਆਂ, ਪਹਿਲਾਂ ਤੇ ਮੰਨਣਾ ਪਵੇਗਾ।
ਜਾ ਤਿਸ ਭਾਣਾ ਤਾਂ ਮਨ ਵਸਾਈਆਂ।
ਜੇ ਉਹਨੂੰ ਚੰਗਾ ਲੱਗਾ, ਇਹ ਵੀ ਉਹਦੀ ਕਿਰਪਾ ਦੇ ਨਾਲ ਹੀ ਬੁੱਧੀ ਵਿਸ਼ਾਲ ਹੋ ਜਾਏ ਤੇ ਮਨ ਵਿਚ ਵਸ ਜਾਂਦੀਆਂ ਨੇ ਪੂਰੇ ਗੁਰਾਂ ਦੀਆਂ ਵਡਿਆਈਆਂ।
ਕਰ ਹੁਕਮ ਮਸਤਕ ਹੱਥ ਧਰ, ਵਿਚ ਮਾਰ ਕੱਢੀਆਂ ਬੁਰਿਆਈਆਂ।
ਪੂਰਾ ਗੁਰੂ ਜਦੋਂ ਦਿਆਲ ਹੋ ਗਿਆ, ਪਰਮੇਸ਼ਰ ਨੇ ਹੁਕਮ ਕਰ ਦਿੱਤਾ ਤੇ ਮਸਤਕ ਤੇ ਹੱਥ ਰੱਖ ਕੇ ਵਿਚੋਂ ਜਿਹੜੀਆਂ ਬੁਰਿਆਈਆਂ ਪਿਛਲੇ ਜਨਮਾਂ ਦੇ ਪਏ ਸਨ, ਸੰਸਕਾਰ ਮਾੜੇ ਜਿਹੜੇ ਸਨ, ਬੁਰਿਆਈਆਂ ਵਿਚੋਂ ਮਾਰ ਕੇ ਕੱਢ ਦਿੱਤੀਆਂ, ਮਾਰ ਕੇ ਧੱਕਾ ਦੇ ਕੇ ਬਾਹਰ ਕੱਢੀਆਂ ਹਨ।
ਸਹਿ ਤੁੱਠੈ ਨੌ ਨਿਧ ਪਾਈਆਂ।
ਸਹਿ ਦੇ ਤੁੱਠਣ, ਪਰਮਾਤਮਾ ਪਤੀ ਦੇ ਤੁੱਠਣ ਦੇ ਨਾਲ ਨੌ ਨਿਧ ਨਾਮ ਦੇ ਖਜ਼ਾਨੇ ਤੇ ਸੰਸਾਰਕ ਖਜ਼ਾਨੇ ਪ੍ਰਾਪਤ ਹੋ ਗਏ ਹਨ।
ਸਲੋਕ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਜੀ ਸਲੋਕ ਵਿਚ ਫਰਮਾਉਂਦੇ ਹਨ,
ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ।
ਮਹਾਰਾਜ ਜਦੋਂ ਗੁਰੂ ਨਾਨਕ ਦੇਵ ਜੀ ਦਾ ਸਮਾਂ ਆਇਆ, ਉਦੋਂ ਪੰਡਤਾਂ ਦੀ ਜਿਹੜੀ ਇਹ ਗੱਲ ਬਹੁਤੀ ਚੱਲਦੀ ਸੀ, ਸੁੱਚ ਸੱਚ ਦੇ ਉੱਤੇ ਬਹੁਤਾ ਹੀ ਪਹਿਰਾ ਦਿੰਦੇ ਸੀ ਤੇ ਦੂਜੇ ਪਾਸੇ ਕੋਈ ਹੁੰਦਾ ਨਹੀਂ ਸੀ, ਬਸ ਇਧਰ ਸੁੱਚ ਤੇ ਲੱਗੇ ਰਹਿੰਦੇ ਸੀ। ਉਸ ਵੇਲੇ ਜਿਹੜਾ ਜ਼ੁਲਮ ਹੋ ਰਿਹਾ ਸੀ, ਜਿਹੜੇ ਲੋਕਾਂ ਦੇ ਹੱਕ ਖੋਏ ਜਾ ਰਹੇ ਸਨ ਤੇ ਲੋਕ ਕਿਰਾਏ ਪਏ ਹੋਏ ਸਨ ਪਿੰਡਾਂ ਦੇ ਵਿਚ, ਅੱਜ ਵੀ ਇਸ ਤਰ੍ਹਾਂ ਹੋ ਰਿਹਾ। ਅੱਜ ਵੀ ਆਪਣੀਆਂ ਮਨ ਮੌਜਾਂ ਵਿਚ ਹੀ ਆਪਾਂ ਲੱਗੇ ਹੋਏ ਹਾਂ, ਬਸ ਆਪਣੇ ਕਿਤੇ ਪੰਜ ਚਾਰ ਕਿੱਲਿਆਂ ਦਾ ਘੇਰਾ ਜਾਂ ਆਪਣਾ ਕੰਧਾ ਕਰਕੇ ਖੜਾ ਕਰ ਲਿਆ ਤੇ ਵਿਚ ਵਿਚ ਹੀ ਆਪਣੀਆਂ ਮੌਜਾਂ ਜਿਹੀਆਂ ਮਾਣੀ ਗਏ। ਬਾਹਰ ਕੀ ਹੋ ਰਿਹਾ ਇਹਦਾ ਫਿਕਰ ਕਿਸੇ ਨੂੰ ਕੁਝ ਨਹੀਂ, ਪਿੰਡਾਂ ਵਿਚ ਕੀ ਹੋ ਰਿਹਾ, ਕੀ ਲੋਕ ਨਸ਼ਿਆਂ ਨਾਲ ਮਰ ਰਹੇ ਨੇ, ਕੀ ਹੋ ਰਿਹਾ ਇਹਦਾ ਕੋਈ ਨਹੀਂ ਫਿਕਰ ਕਰਦਾ, ਸਭ ਆਪਣੀ ਮੌਜ ਮਸਤੀ ਵਿਚ ਮਸਤ ਨੇ। ਗੁਰੂ ਕਿਰਪਾ ਕਰੇ ਕੋਈ ਬਿਰਲਾ ਬਿਰਲਾ ਜਾਗਦਾ ਹੈ ਤੇ ਇਸ ਚੀਜ਼ ਦੀ ਸੋਚ ਚਿੰਤਾ ਕਰਦਾ। ਇਸੇ ਤਰ੍ਹਾਂ ਉਦੋਂ ਪੰਡਿਤ ਸਨ ਤਾਂ ਮਹਾਰਾਜ ਵਾਰ ਵਾਰ ਟਾਰਗੇਟ ਕਰ ਰਹੇ ਨੇ ਉਨ੍ਹਾਂ ਨੂੰ, ਕਹਿੰਦੇ ਪਹਿਲਾਂ ਤੇ ਆਪ ਨਹਾ ਧੋ ਕੇ ਚੰਗੀ ਤਰ੍ਹਾਂ ਪੰਡਿਤ ਜੀ ਚੰਗਾ ਮਲ ਕੇ ਤੇ ਨਦੀ ਤੇ ਨਹਾ ਕੇ ਆਉਂਦੇ ਨੇ, ਇਥੋਂ ਤੱਕ ਨਹਾ ਕੇ ਆਉਂਦੇ ਵੀ ਜਿਹੜਾ ਸ਼ੂਦਰ ਹੈ ਨਾ ਉਹਦਾ ਪਰਛਾਵਾਂ ਵੀ ਨਾ ਪੈ ਜਾਏ, ਵੀ ਜਦੋਂ ਨਹਾ ਕੇ ਆਇਆ ਜੇ ਸ਼ੂਦਰ ਸੂਰਜ ਵਾਲੇ ਪਾਸੇ ਆ ਗਿਆ ਤੇ ਪੰਡਿਤ ਤੇ ਪਰਛਾਵਾਂ ਪੈ ਗਿਆ ਤੇ ਉਹਨੇ ਫਿਰ ਨਹਾ ਕੇ ਆਉਣਾ। ਫਿਰ ਕਈ ਸ਼ੂਦਰ ਹੁੰਦੇ ਸੀ ਵਿਹਲੇ ਦਿਹਾੜੀ ਦੱਪੇ ਤੋਂ, ਉਹ ਬੈਠ ਹੀ ਫਿਰ ਨਦੀ ਦੇ ਕਿਨਾਰੇ ਜਾਂਦੇ ਸੀ, ਜਦੋਂ ਪੰਡਿਤ ਨੇ ਨਹਾ ਕੇ ਆਉਣਾ ਉਹਨੇ ਉਤੋਂ ਦੀ ਲੰਘ ਜਾਣਾ, ਪਰਛਾਵਾਂ ਪੈ ਜਾਣਾ, ਪੰਡਿਤ ਜੀ ਨੇ ਫਿਰ ਨਹਾਉਣ ਚਲੇ ਜਾਣਾ, ਫਿਰ ਉਹਨੇ ਗਾਲਾਂ ਕੱਢੀ ਜਾਣੀਆਂ, ਸੜੀ ਬਲੀ ਜਾਣਾ, ਫਿਰ ਨਹਾ ਕੇ ਆਉਣਾ, ਸ਼ੂਦਰ ਫਿਰ ਲੁੱਕ ਕੇ ਬੈਠਾ ਹੁੰਦਾ ਸੀ, ਫਿਰ ਉਹਨੇ ਉਤੋਂ ਦੀ ਲੰਘ ਜਾਣਾ, ਫਿਰ ਸ਼ਾਮ ਪੈ ਜਾਣੀ, ਪਰਛਾਵਾਂ ਪੈ ਜਾਣਾ, ਸ਼ਾਮ ਤੱਕ ਪੰਡਿਤ ਜੀ ਨੂੰ ਨਵਾ ਨਵਾ ਕੇ ਨਮੂਨੀਆਂ ਕਰ ਦੇਣਾ ਸ਼ੂਦਰ ਨੇ। ਉਹਨੂੰ ਮਹਾਰਾਜ ਕਹਿੰਦੇ ਭਾਈ ਇਸ ਕੰਮ ਵਿਚ ਕੁਝ ਹੱਦ ਬੰਨੀ ਹੋਵੇ, ਪਹਿਲਾਂ ਸੁੱਚਾ ਆਪ ਹੋਏ, ਪਹਿਲਾਂ ਆਪ ਸੁੱਚਾ ਹੋ ਗਿਆ, ਸੁੱਚਾ ਬੈਠਾ ਆਏ ਤੇ ਪਰਤ ਕੇ ਸੁੱਚੇ ਥਾਂ ਤੇ ਆਣ ਕੇ ਬੈਠਾ ਹੈ,
ਸੁੱਚੇ ਅੱਗੇ ਰੱਖਿਓਨ ਕੋਈ ਨਾ ਪਿਟਿਓ ਜਾਏ,
ਤੇ ਸੁੱਚੇ ਵਰਤਾਵਿਆਂ ਨੇ ਅੱਗੇ ਆ ਕੇ ਰੱਖਿਆ ਭੋਜਨ ਤੇ ਕੋਈ ਜਾ ਕੇ ਪਿਟਿਓ ਹੱਥ ਨਹੀਂ ਲਾਉਂਦਾ, ਇਸ ਤਰ੍ਹਾਂ ਦੀ ਅਵਸਥਾ ਹੈ।
ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜਨ ਸਲੋਕ,
ਇਸ ਤਰ੍ਹਾਂ ਸੁੱਚਾ ਹੋ ਕੇ ਜੇਵਿਆ ਮੈਨੇ ਖਾਧਾ ਹੈ ਭੋਜਨ ਤੇ ਸਲੋਕ ਪੜਨ ਲੱਗਾ ਹੈ। ਹੁਣ ਚੀਜ਼ਾਂ ਤੇ ਸਾਰੀਆਂ ਆਪਣੇ ਵਿਚ ਵੀ ਹੈ ਨੇ, ਵੇਖੋ ਸਲੋਕ ਵੀ ਪੜੇ ਜਾਂਦੇ ਨੇ, ਬਾਣੀ ਵੀ ਪੜੀ ਜਾਂਦੀ ਸ਼ਬਦ ਤੋਂ ਪਹਿਲਾਂ ਤੇ ਸੁੱਚ ਵੀ ਰੱਖੀ ਜਾਂਦੀ, ਮਰਿਆਦਾ ਵੀ ਰੱਖੀ ਜਾਂਦੀ। ਇਹ ਧਿਆਨ ਰੱਖਿਆ ਕਰੋ ਵੀ ਇਨ੍ਹਾਂ ਸ਼ਬਦਾਂ ਦੇ ਆਸਰਾ ਲੈ ਕੇ ਸਹਾਰਾ ਲੈ ਕੇ ਕਈ ਜਿਹੜੇ ਅੱਜ ਕੱਲ ਦੇ ਜਾਗਰੂਕ ਨੇ ਉਹ ਸਿੱਖ ਕੌਮ ਦੀਆਂ ਜਿਹੜੀਆਂ ਰਵਾਇਤਾਂ ਨੇ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਆਹ ਵੇਖੋ ਬਾਣੀ ਵਿਚ ਆਹ ਲਿਖਿਆ ਹੈ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜਿੱਥੇ ਮਰਜ਼ੀ ਮਿੱਟੀ ਵਿਚ ਰੁਲ ਕੇ ਬਹਿ ਜਾਓ ਤੇ ਉੱਥੇ ਹੀ ਖਾਈ ਜਾਓ, ਹੱਥ ਨਾ ਧੋਵੋ ਜਾਂ ਇਹ ਨਾ ਕਰੋ, ਨਹੀਂ ਇਹ ਤਾਂ ਸਾਰਾ ਕੁਝ ਹੈ। ਪਰ ਮਹਾਰਾਜ ਕਹਿੰਦੇ ਤੁਸੀਂ ਪੰਡਿਤ ਜੀ ਕੱਲੀ ਇਸੇ ਕੰਮ ਤੇ ਲੱਗ ਗਏ ਹੋ, ਅੰਮ੍ਰਿਤ ਵੇਲੇ ਨਹੀਂ ਜਾਗਦੇ, ਸਿਮਰਨ ਨਹੀਂ ਕਰਦੇ, ਚੰਗਾ ਕੰਮ ਨਹੀਂ ਕਰਦੇ, ਇਸ ਤਰ੍ਹਾਂ ਪੜਨ ਲੱਗਾ ਹੈ ਸਲੂਕ।
ਕਹਤੀ ਜਾਈ ਸਟਿਆ ਕਿਸ ਇਹ ਲੱਗਾ ਦੁੱਖ,
ਤੇ ਜਦੋਂ ਇਹ ਖਾਧਾ ਤੇ ਕੁਹਤੀ ਭੈੜੀਆਂ ਥਾਵਾਂ ਤੇ ਜਾਣ ਕੇ ਜਾ ਕੇ ਪੇਟ ਦੇ ਵਿਚ ਜਾ ਕੇ ਡਿੱਗਾ ਹੈ।
ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ।
ਮਹਾਰਾਜ ਕਹਿੰਦੇ ਨੇ ਅੰਨ ਦੇਵਤਾ ਹੈ, ਅੰਨ ਦੇਵਤਾ ਤੇ ਪਾਣੀ ਵੀ ਦੇਵਤਾ, ਬਸੰਤਰ ਦੇਵਤਾ ਅੱਗ ਦੇਵਤਾ ਹੈ ਤੇ ਲੂਣ ਜਿਹੜਾ ਇਹ ਦੇਵਤਾ ਤੇ ਪੰਜਵਾਂ ਪਾਇਆ ਕਿਰਤ, ਕਿਰਤ ਮੈਨੇ ਘਿਓ, ਇਹ ਪੰਜ ਦੇਵਤੇ ਇਕੱਠੇ ਕਰਕੇ ਇੱਕ ਥਾਂ ਤੇ ਭੋਜਨ ਬਣਾਇਆ ਹੈ।
ਤਾਂ ਹੋਆ ਪਾਕ ਪਵਿੱਤਰ,
ਤਾਂ ਸਮਝ ਲੋ ਪਾਕ ਪਵਿੱਤਰ ਸੀ ਭੋਜਨ ਜਦੋਂ ਬਣ ਗਿਆ।
ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤਿੱਤ,
ਪਰ ਉਹ ਪਾਪੀ ਜਿਹੜਾ ਕਦੀ ਸਿਮਰਨ ਨਹੀਂ ਕਰਦਾ, ਕਦੀ ਨਾਮ ਨਹੀਂ ਜਪਦਾ, ਕਦੀ ਬੰਦਗੀ ਨਹੀਂ ਕਰਦਾ, ਪਾਪੀ ਸਿਉ ਤਨ ਗੱਡਿਆ ਉਹਦੇ ਸਰੀਰ ਦੇ ਵਿਚ ਪੈ ਗਿਆ, ਉਹਦੇ ਮੂੰਹ ਵਿਚ ਪੈ ਗਿਆ, ਜਿਹਦੇ ਮੂੰਹ ਦੇ ਵਿਚ ਕਦੀ ਨਾਮ ਨਹੀਂ ਪੈਦਾ ਹੁੰਦਾ, ਤੇ ਮਹਾਰਾਜ ਕਹਿੰਦੇ ਸਮਝ ਲੋ ਉਹਦੇ ਮੂੰਹ ਵਿਚ ਭੋਜਨ ਨਹੀਂ ਪਿਆ, ਥੁੱਕਾਂ ਹੀ ਪਈਆਂ ਨੇ, ਉਹਨੇ ਥੁੱਕਾਂ ਖਾਧੀਆਂ ਹਨ।
ਜਿਤ ਮੁਖ ਨਾਮ ਨਾ ਉਚਰਹਿ ਬਿਨ ਨਾਵੈ ਰਸ ਖਾਹੇ,
ਜਿਹੜੇ ਮੁਖ ਤੋਂ ਨਾਮ ਉਚਾਰਨ ਨਹੀਂ ਕੀਤਾ ਜਾਂਦਾ। ਜਾਗਰੂਕ ਸੱਜਣ ਨੋਟ ਕਰਨ, ਇੱਥੇ ਉਚਰੈ ਸ਼ਬਦ ਲਿਖਿਆ ਹੋਇਆ, ਜਿਤ ਮੁਖ ਨਾਮ ਨਾ ਉਚਰੈ, ਜਿਹੜੇ ਮੁਖ ਤੋਂ ਨਾਮ ਉਚਾਰਨ ਬੋਲਿਆ ਨਹੀਂ ਜਾਂਦਾ, ਜਪਿਆ ਨਹੀਂ ਜਾਂਦਾ, ਸਾਫ ਲਿਖਿਆ ਹੋਇਆ, ਤੇ ਬਿਨ ਨਾਵੈ ਨਾਮ ਜਪਣ ਤੋਂ ਬਿਨਾਂ ਰਸ ਖਾ ਰਹੇ ਹਨ।
ਨਾਨਕ ਇਹ ਵੈ ਜਾਣੀਐ ਤਿਤ ਮੁਖ ਥੁੱਕਾ ਪਾਹੇ,
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਐਵੇਂ ਜਾਣ ਲਵੋ ਭਾਵੇਂ ਕਿੱਡਾ ਸੋਹਣਾ ਭੋਜਨ ਖਾ ਰਹੇ ਨੇ, ਐਸੇ ਲੋਕ ਥੁੱਕਾਂ ਹੀ ਖਾ ਰਹੇ ਹਨ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵੀ ਆਹ।
ਭੰਡ ਦਾ ਅਖਰੀ ਅਰਥ ਹੈ ਇਸਤਰੀ, ਭੰਡ ਜੰਮੀ ਹੈ, ਭੰਡ ਦੇ ਰਾਹੀਂ ਹੀ ਮਨੁੱਖ ਜੰਮਦਾ, ਇਸਤਰੀ ਦੇ ਰਾਹੀਂ ਜੰਮਦਾ, ਨਿਮੀ ਹੈ, ਭੰਡ ਦੇ ਰਾਹੀਂ ਹੀ ਬੱਚਾ ਪੈਦਾ ਹੁੰਦਾ ਤੇ ਮੰਗਣਾ ਹੁੰਦਾ ਤੇ ਵਿਆਹ ਹੁੰਦਾ ਹੈ।
ਭੰਡ ਹੋਵੇ ਦੋਸਤ ਦੀ ਪੰਡੋ ਚੱਲੈ ਰਾਹ।
ਇਸ ਤਰ੍ਹਾਂ ਇਸਤਰੀ ਦੇ ਨਾਲ ਦੋਸਤੀ ਹੁੰਦੀ ਏ ਤੇ ਅੱਗੇ ਰਾਹ ਚੱਲਦਾ, ਯਾਨੀ ਕਿ ਪਤੀ ਪਤਨੀ ਦੀ ਦੋਸਤੀ ਦਾ ਸੰਬੰਧ ਬਣਦਾ ਹੈ ਤੇ ਅੱਗੇ ਔਲਾਦ ਪੈਦਾ ਹੁੰਦੀ ਹੈ।
ਭੰਡ ਮੂਆ ਭੰਡ ਪਾਲੀ ਹੈ ਭੰਡ ਹੋਵੇ ਬੰਧਾਨ।
ਜੇ ਭੰਡ ਮੂਆ ਯਾਨੀ ਕਿ ਭੰਡ ਚੜਾਈ ਕਰ ਜਾਏ ਇਸਤਰੀ ਜਿਹੜੀ ਹੈ ਬੀਬੀ ਜਿਹੜੀ ਹੈ ਤੇ ਪਾਲੀ ਹੈ ਹੋਰ ਲੱਭ ਕੇ ਵਿਆਹ ਕਰਨ ਦਾ ਵਿਧਾਨ ਕੀਤਾ ਜਾਂਦਾ ਹੈ। ਅੱਗੇ ਵਿਧਾਨ ਇਹ ਬੰਧਾਨ ਵੱਧਦਾ ਹੈ।
ਸੋ ਕਿਉ ਮੰਦਾ ਆਖੀਐ ਜਿਤ ਜਮਹਿ ਰਾਜਾਨ।
ਗਰੀਬ ਨਵਾਜ ਜੀ ਕਹਿੰਦੇ ਨੇ ਕਿਉਂਕਿ ਉਸ ਵੇਲੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ, ਇਸਤਰੀ ਨੂੰ ਦੇ ਕੰਨਾਂ ਵਿਚ ਮੰਤਰ ਨਹੀਂ ਸੀ ਦਿੱਤਾ ਜਾਂਦਾ। ਹੋਰ ਬੜੇ ਕਹਿੰਦੇ ਸੀ ਇਹ ਇਸ ਤਰ੍ਹਾਂ ਹੈ ਉਸ ਤਰ੍ਹਾਂ ਹੈ ਮੈਲੀ ਹੈ, ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ। ਗੁਰੂ ਸਾਹਿਬ ਨੇ ਉਸ ਵੇਲੇ ਇਸਤਰੀ ਜਾਤੀ ਨੂੰ ਉੱਤਮ ਕਰਨ ਵਾਸਤੇ ਉੱਚਾ ਕਰਨ ਵਾਸਤੇ ਸ਼ਬਦ ਕਹੇ, ਕਹਿੰਦੇ ਸੋ ਕਿਉਂ ਮੰਦਾ ਆਖੀਐ ਉਹਨੂੰ ਕਿਉਂ ਮਾੜਾ ਕਹੀਏ ਜਿਹਦੇ ਰਾਹੀਂ ਰਾਜੇ ਮਹਾਰਾਜੇ ਪੈਦਾ ਹੁੰਦੇ ਨੇ ਤੇ ਬ੍ਰਹਮ ਗਿਆਨੀ ਪੈਦਾ ਹੁੰਦੇ ਹਨ।
ਭੰਡ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ।
ਇਸਤਰੀ ਰਾਹੀਂ ਹੋਰ ਇਸਤਰੀਆਂ ਪੈਦਾ ਹੁੰਦੀਆਂ ਨੇ, ਜਨਮ ਲੈਂਦੀਆਂ ਬੱਚੀਆਂ। ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਇਸਤਰੀ ਤੋਂ ਬਾਅਦ ਕੋਈ ਵੀ ਨਹੀਂ, ਇਸਤਰੀ ਤੋਂ ਬਿਨਾਂ ਕੋਈ ਵੀ ਅੱਜ ਤੱਕ ਪੈਦਾ ਨਹੀਂ ਹੋਇਆ।
ਨਾਨਕ ਭੰਡੈ ਬਾਹਰਾ ਇੱਕ ਸੱਚਾ ਸੋਏ।
ਮਹਾਰਾਜ ਕਹਿੰਦੇ ਇਸ ਇਸਤਰੀ ਤੋਂ ਬਾਹਰਾ ਜਿਹੜਾ ਉਹ ਇੱਕ ਸੱਚਾ ਪਰਮੇਸ਼ਰ ਹੀ ਹੈ ਜੀ।
ਜਿਤ ਮੁਖ ਸਦਾ ਸਲਾਹੀ ਹੈ ਭਾਗਾ ਰਤੀ ਚਾਰ।
ਜਿਹੜੇ ਮੂੰਹ ਤੋਂ ਜਿਹੜੀ ਇਸਤਰੀ ਦੇ ਮੁਖ ਤੋਂ ਸੋਹਣੀ ਬਾਣੀ ਪੜੀ ਜਾਂਦੀ ਹੈ, ਸੋਹਣਾ ਨਿਤਨੇਮ ਕੀਤਾ ਜਾਂਦਾ, ਭਜਨ ਕੀਤਾ ਜਾਂਦਾ, ਜਿਹੜੀ ਭੋਜਨ ਤਿਆਰ ਕਰਦੀ ਏ ਭਾਗਾਂ ਰੱਤੀ ਹੈ, ਭਾਗਾਂ ਦੀ ਰੱਤੀ ਹੋਈ ਚਾਰ ਬੜੀ ਸੁੰਦਰ, ਉਹਦਾ ਜਿਹੜਾ ਚਿਹਰਾ ਹੈ ਬੜਾ ਸੋਹਣਾ ਹੈ, ਮੂੰਹ ਸੋਹਣਾ ਹੈ, ਜਾਨੀ ਕਿ ਜਿਹਦੇ ਮੂੰਹ ਤੋਂ ਬਾਣੀ ਪੜੀ ਜਾਂਦੀ ਹੈ ਉਹਨੂੰ ਮਾੜਾ ਕਿਉਂ ਕਹਿੰਦੇ ਹੋ।
ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ।
ਗੁਰੂ ਸਾਹਿਬ ਕਹਿੰਦੇ ਨੇ ਪਰਮੇਸ਼ਰ ਦੇ ਦਰ ਤੇ ਐਸੀਆਂ ਇਸਤਰੀਆਂ ਦੇ ਮੁਖ ਉਜਲੇ, ਯਾਨੀ ਕਿ ਤਿਤ ਸੱਚਾ ਦਰਬਾਰ, ਉਨ੍ਹਾਂ ਦੇ ਮੂੰਹ ਉਜਲੇ ਹਨ। ਇਹ ਯਾਦ ਰੱਖੋ ਉਨ੍ਹਾਂ ਦੇ ਮੁੱਖ ਉਜਲੇ ਹਨ। ਜਿਤ ਮੁੱਖ ਸਦਾ ਸਲਾਈ ਹੈ, ਇੱਥੇ ਸੁਚੱਜੀ ਦਾ ਜ਼ਿਕਰ ਆ ਰਿਹਾ, ਕੁਚੱਜੀ ਦਾ ਵੀ ਜ਼ਿਕਰ ਹੈ। ਕਈ ਲੋਕ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਚਿਤਰੋਪਖਿਆਨ ਨੂੰ ਲੈ ਕੇ ਵੇਖੋ ਇਸਤਰੀਆਂ ਭਟਕਾ ਦਿੱਤੀਆਂ। ਕਈ ਵਿਦਵਾਨਾਂ ਨੇ ਕਹਿੰਦੇ ਆ ਵੇਖੋ ਗੁਰੂ ਗੋਬਿੰਦ ਸਿੰਘ ਇਸਤਰੀਆਂ ਬਾਰੇ ਇਸ ਤਰ੍ਹਾਂ ਲਿਖ ਸਕਦੇ ਨੇ। ਉਹ ਭਾਈ ਗੁਰੂ ਕੇ ਪਿਆਰੇ ਹੋ, ਤੁਹਾਨੂੰ ਕਹਿਣਾ ਪੈਂਦਾ ਗੁਰੂ ਕੇ ਪਿਆਰੇ। ਇਹ ਨਹੀਂ ਤੁਸੀਂ ਕਦੀ ਸੋਚਿਆ ਦੱਸਣ ਲੱਗਿਆ ਵੀ ਇਹ ਕਿਹੜੀਆਂ ਇਸਤਰੀਆਂ ਦਾ ਜ਼ਿਕਰ ਹੈ। ਕਹਿੰਦੇ ਇਸਤਰੀਆਂ ਬਾਰੇ ਮਾੜਾ ਕਿਹਾ ਗਿਆ, ਤੇ ਜੇ ਕੋਈ ਇਸਤਰੀ ਬਜ਼ਾਰੀ ਹੋਵੇ ਤੇ ਉਹਦੇ ਬਾਰੇ ਕੀ ਕਹੋਗੇ? ਉਹਨੂੰ ਵੀ ਆਪਣੀ ਭੈਣ ਕਹੋਗੇ? ਫਿਰ ਉਹ ਤਾਂ ਉਸੇ ਤਰ੍ਹਾਂ ਹੀ ਜਿਵੇਂ ਉਹਦਾ ਕਰੈਕਟਰ ਹੈ, ਜਿਵੇਂ ਉਹਦਾ ਜੀਵਨ ਹੈ। ਤੇ ਗੁਰੂ ਸਾਹਿਬ ਨੇ ਉਹ ਸਾਰੇ ਤਰ੍ਹਾਂ ਦੇ ਕਰੈਕਟਰ ਜਿਹੜੇ ਨੇ, ਚਰਿੱਤਰ ਨੇ, ਇਨ੍ਹਾਂ ਚਰਿੱਤਰਾਂ ਦੇ ਵਿੱਚ ਸਿੱਖਾਂ ਨੂੰ ਸਮਝਾਉਣ ਵਾਸਤੇ ਵਿਖਾਏ ਨੇ ਵੀ ਇਸ ਤਰ੍ਹਾਂ ਦੇ ਚਰਿੱਤਰ ਵੀ ਹੁੰਦੇ ਨੇ ਤੇ ਇਸ ਤਰ੍ਹਾਂ ਤੁਸੀਂ ਸੰਸਾਰ ਵਿੱਚ ਰਹਿਣਾ ਤੇ ਕਿਵੇਂ ਬਚ ਕੇ ਰਹਿਣਾ। ਪਰ ਜਿਨ੍ਹਾਂ ਦੇ ਅੰਦਰ ਨਾਮ ਹੈ ਉਹ ਭਾਵੇਂ ਇਸਤਰੀ ਹੈ ਤੇ ਭਾਵੇਂ ਪੁਰਸ਼ ਹੈ, ਉਨ੍ਹਾਂ ਦੇ ਮੁੱਖ ਉੱਜਲ ਹਨ ਪਰਮੇਸ਼ਰ ਦੇ ਦਰਬਾਰੇ ਅੰਦਰ।
ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ।
ਪਰਮੇਸ਼ਰ ਜਿਹੜਾ ਹੈ ਉਹ ਸਾਰਿਆਂ ਨੂੰ ਆਪਣੇ ਹੀ ਕਹਿੰਦਾ ਹੈ, ਸਾਰਿਆਂ ਨੂੰ ਆਪਣਾ ਸਮਝਦਾ ਹੈ, ਪਰ ਜਿਹਦੇ ਅੰਦਰ ਉਹਦਾ ਸਿਮਰਨ ਨਹੀਂ, ਪਰਮੇਸ਼ਰ ਦਾ ਸਿਮਰਨ ਤੋਂ ਖਾਲੀ ਹੈ, ਉਹਨੂੰ ਚੁਣ ਕੇ ਵੱਖ ਕੱਢ ਦਿੱਤਾ ਜਾਂਦਾ ਕਿ ਇਹਨੇ ਗੁਨਾਹ ਕੀਤਾ ਹੈ।
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀ ਹੈ।
ਜਿਵੇਂ ਦਾ ਮਨੁੱਖ ਕਰਦਾ ਹੈ ਆਪੋ ਆਪਣਾ ਲੇਖਾ ਆਪ ਹੀ ਦੇਣਾ ਪੈਂਦਾ ਧਰਮਰਾਜ ਨੂੰ।
ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਰਭ ਹੰਢੀ ਹੈ।
ਜੇ ਇਸ ਜਗਤ ਦੇ ਵਿਚ ਸਦਾ ਵਾਸਤੇ ਨਹੀਂ ਰਹਿਣਾ ਤਾਂ ਕਿਉਂ ਹੰਕਾਰ ਦੇ ਵਿਚ ਹੰਢਦੇ ਰਹਿਣਾ ਚਾਹੀਦਾ, ਕਾਹਦੇ ਵਾਸਤੇ ਗਰਬ ਕਰਨਾ ਚਾਹੀਦਾ।
ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁਝੀਐ।
ਐਵੇਂ ਕਿਸੇ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ, ਇਹ ਪੜ੍ਹਨਾ ਚਾਹੀਦਾ, ਇਹ ਅੱਖਰ ਇਹ ਵਿਦਿਆ ਲੈਣੀ ਚਾਹੀਦੀ ਹੈ ਵੀ ਹਰ ਇੱਕ ਨੂੰ ਗਲਤ ਨਹੀਂ ਬੋਲਣਾ ਚਾਹੀਦਾ, ਭਾਵ ਵੇਖ ਕੇ ਬੋਲਣਾ ਚਾਹੀਦਾ ਹੈ।
ਮੂਰਖ ਹੈ ਨਾਲ ਨਾ ਲੁਝੀਐ।
ਮਹਾਰਾਜ ਕਹਿੰਦੇ ਨੇ ਮੂਰਖ ਬੰਦਿਆਂ ਦੇ ਨਾਲ ਲੁਝਣਾ ਨਹੀਂ ਚਾਹੀਦਾ, ਝਗੜਨਾ ਨਹੀਂ ਚਾਹੀਦਾ, ਟਾਈਮ ਨਹੀਂ ਖਰਾਬ ਕਰਨਾ ਚਾਹੀਦਾ। ਗਰੀਬ ਨਵਾਜ ਇਸ ਤਰ੍ਹਾਂ ਦੇ ਬਚਨ ਕਹਿ ਰਹੇ ਨੇ। ਵਿਚਾਰਾਂ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਆਓ ਸ਼ਬਦ ਪੜ ਕੇ ਸਮਾਪਤੀ ਕਰੀਏ। ਤੇਰਾ ਕੀਤਾ
ਜਾਤੋ ਨਾਹੀ ਮੈਨੂੰ ਜੋਗ ਕੀਤੋਈ,
ਮੈਂ ਨਿਰਗੁਣ ਆਰੇ
गुण नाही आपे तरस पयोई
तरस पया मेहरामत होई
सतगुर सजन मिलिया
नानक नाम मिले ता जीवा
तन मन थीवै हरिया
नानक नाम मिले
ता जीवा तन मन थीवै हरिया
वाहिगुरु जी का खालसा
वाहिगुरु जी की फतेह।